ਸੇਵਕਾਂ ਦੇ ਨੇ ਮਹਾਰਾਜ ਖਜ਼ਾਨਾ ਸੰਗਤ ਦਾ ਸੀ ਮਹਾਰਾਜ ਕਹਿੰਦੇ ਮੇਰੇ ਸਿੱਖਾਂ ਨੂੰ ਕਿਸੇ ਹੋਰ ਰੂਪ ਚ ਮਿਲੇਗਾ ਤੇ ਮਿਲਿਆ ਹੀ ਹੋਇਆ ਤੁਹਾਡੀ ਕਿਰਪਾ ਨਾਲ ਕੈਨੇਡਾ ਅਮਰੀਕਾ ਸਾਰੇ ਜਾ ਕੇ ਵੇਖਿਆ ਜਾਈਦਾ ਉੱਥੇ ਸਾਡੇ ਗੋਰੇ ਰਾਜ ਕਰਕੇ ਗਏ ਨੇ ਹਿੰਦੁਸਤਾਨ ਉੱਤੇ ਸਾਡੇ ਸਿੱਖ ਕੁਰਸੀ ਤੇ ਬੈਠੇ ਹੁੰਦੇ ਨੇ ਹਜ਼ਾਰ ਹਜ਼ਾਰ ਗੋਰਾ ਉਹਨਾਂ ਦੇ ਨੌਕਰੀ ਕਰਦਾ ਮਹਾਰਾਜ ਨੇ ਬੜੇ ਉੱਚੇ ਅਹੁਦੇ ਦਿੱਤੇ ਨੇ ਇਹ ਮਰਦ ਦਾ ਹੀ ਖਜ਼ਾਨਾ ਆਨੰਦਪੁਰ ਦਿੱਤਾ ਫਿਰ ਖਜ਼ਾਨੇ ਦਿੱਤੇ ਫਿਰ ਗੁਰਮੁਖੋ ਮਾਤਾ ਦਿੱਤੀ ਚਾਰ ਸਾਹਿਬਜ਼ਾਦੇ ਵੀ ਸਾਨੂੰ ਦਿੱਤੇ ਸਿੱਖੀ ਵੀ ਦਿੱਤੀ ਦਿੱਤਾ ਹੀ ਦਿੱਤਾ ਸਾਥੋਂ ਕੁਛ ਨਹੀਂ ਲਿਆ ਗੁਰੂ ਕੁਛ ਵੀ ਨਹੀਂ ਲਿਆ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਹੀਂ ਲੱਭਣਾ ਕੋਈ ਪੰਜ ਸੀਸ ਦਿੱਤੇ ਕਿੱਡੀ ਵੱਡੀ ਕਿਰਪਾ ਕੀਤੀ ਦੁੱਖ ਝੱਲ ਲੈ ਸਰੀਰ ਉੱਤੇ ਸਾਰੇ ਪੰਥ ਦੀਆਂ ਸੁੱਖਾਂ ਮੰਗੀਆਂ ਤਮਾਮ ਦੁੱਖ ਤਨ ਉੱਤੇ ਝੱਲ ਕੇ ਸਾਡੇ ਤੇ ਕਿਰਪਾ ਕੀਤੀ ਪੰਜ ਪਿਆਰਿਆਂ ਦੇ ਸੀਸ ਧੜਾਂ ਤੋਂ ਵੱਖ ਕਰਕੇ ਫਿਰ ਧੜਾਂ ਨਾਲ ਜੋੜੇ ਅੱਜ ਕੱਲ ਆ ਨਕਲਾਂ ਤੇ ਕਰਨ ਵਾਲੇ ਤੁਸੀਂ ਸਭ ਨੇ ਪੜ੍ਹਿਆ ਹੋਰ ਤੇ ਸਾਰੀ ਨਕਲ ਕਰ ਲਈ ਵੀ ਘੋੜੇ ਤੇ ਵੀ ਸਵਾਰ ਹੋ ਗਏ ਕਲਗੀ ਵੀ ਲਾ ਲਈ ਬਸਤਰ ਵੀ ਪਾ ਲਏ ਪਰ ਜਿਹੜੇ ਪੰਜ ਸੀਸ ਧੜਾਂ ਨਾਲੋਂ ਜੋੜ ਕੇ ਤੇ ਫਿਰ ਧੜਾਂ ਨਾਲ ਵੱਖ ਕਰਕੇ ਜੋੜੇ ਸੀ ਉਹ ਗੁਰਮੁਖੋਂ ਨਕਲ ਕਿਹਨੇ ਕਰਨੀ ਸਵਾਦ ਤੇ ਤਾਂ ਹੈ ਨਾ ਜੇ ਕੋਈ ਬੰਦਾ ਨਕਲ ਕਰੇ ਤੇ ਪੂਰੀ ਕਰੇ ਇਹ ਥੋੜਾ ਹੁੰਦਾ ਵੀ ਇਕੱਲੇ ਕੱਪੜੇ ਪਾ ਲਏ ਤੇ ਬਸ ਉਦਾਂ ਦਾ ਭੇਸ ਬਣਾ ਲਿਆ ਬਣ ਗਏ ਗੁਰੂ ਗੋਬਿੰਦ ਸਿੰਘ ਏਦਾਂ ਨਹੀਂ ਹੁੰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਗੁਰੂ ਹਮੇਸ਼ਾ ਕਿਰਪਾ ਕਰਦਾ ਆਪਣੇ ਸਿੱਖ ਤੋਂ ਕੁਛ ਨਹੀਂ ਲੈਂਦਾ ਤੇ ਸਿੱਖ ਨੂੰ ਸਭ ਕੁਛ ਬਖਸ਼ਿਸ਼ ਕਰਦਾ ਕੁਛ ਵੀ ਸੱਚੇ ਪਾਤਸ਼ਾਹ ਆਪਣੇ ਸਿੱਖ ਤੋਂ ਲੁਕੋ ਕੇ ਨਹੀਂ ਰੱਖਦੇ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਤੂੰ ਮੇਰਾ ਬਣ ਤੇ ਸਹੀ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ ਤੂੰ ਇੱਕ ਵਾਰੀ ਮੇਰਾ ਬਣ ਕੇ ਵੇਖ
ਜੇ ਤੂੰ ਮੇਰਾ ਹੋ ਜਾਵੇਂ ਸਭ ਜੱਗ ਤੇਰਾ ਹੋ ਜਾਊਗਾ ਜੇ ਤੂੰ ਮੇਰਾ ਹੋ ਜਾਵੇਂ ਸਭ ਜੱਗ ਤੇਰਾ ਹੋ ਜਾਊਗਾ ਜੇ ਤੂੰ ਮੇਰਾ ਹੋ ਜਾਵੇਂ ਸਭ ਜੱਗ ਤੇਰਾ ਹੋ ਜਾਊਗਾ ਜੇ ਤੂੰ ਮੇਰਾ ਹੋ ਜਾਵੇਂ ਸਭ ਜੱਗ ਤੇਰਾ ਹੋ ਜਾਊਗਾ
ਬਣ ਕੇ ਤੇ ਵੇਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ
ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਪੁਰਖ ਦੀ ਜਾਹਰਾ ਮੂਰਤ ਗੁਰ ਗੋਬਿੰਦ ਸਹਾਇਆ ਅਕਾਲ ਪੁਰਖ ਸਿੱਖ ਦੀ ਜਹਰਾ ਮੂਰਤ ਗੁਰ ਕੋ ਬਿੰਦ ਕਹਾਇਆ
ਬੋਲੋ ਗੱਜ ਕੇ ਧਰਮ ਬਚਾਇਆ ਦਿੱਲੀ ਦੇ ਵੱਲ ਪਿਤਾ ਤੋਂ ਧਰਮ ਬਚਾਇਆ ਦਿੱਲੀ ਦੇ ਵੱਲ ਪਿਤਾ ਤੋਂ
ਤੁਸਾਂ ਧਰਮ ਤੋਂ ਵਾਰ ਫੇਰ ਵੀ ਸ਼ੁਕਰ ਮਨਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰ ਫੇਰ ਵੀ ਸ਼ੁਕਰ ਮਨਾਇਆ
ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰੂ ਸਿੱਖ ਤੋਂ ਲੈਂਦਾ ਨਹੀਂ ਕੁਛ ਸਤਿਗੁਰੂ ਉਹ ਹਨ ਜੋ ਦਿੰਦੇ ਹੀ ਨੇ ਆਪਣੇ ਸੇਵਕ ਨੂੰ ਬਖਸ਼ਿਸ਼ ਕਰਦੇ ਨੇ ਸਤਸੰਗ ਜੀ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਚੇਚਕ ਦੀ ਬਿਮਾਰੀ ਆਪਣੇ ਸਰੀਰ ਉੱਤੇ ਲੈ ਲਈ ਦੁੱਖ ਆਪ ਲੈ ਲਿਆ ਸੁੱਖਾਂ ਦੇ ਨਾਲ ਝੋਲੀਆਂ ਭਰ ਦਿੱਤੀਆਂ ਸਭ ਦੀਆਂ ਸੱਚਖੰਡ ਜਾਣ ਦਾ ਸਮਾਂ ਆ ਗਿਆ ਸਿੱਖ ਸੇਵਕ ਸਾਰੇ ਨੇਤਰਾਂ ਵਿੱਚ ਵੈਰਾਗ ਦਾ ਜਲ ਭਰ ਕੇ ਆਖਣ ਲੱਗੇ ਮਹਾਰਾਜ ਤੁਸੀਂ ਚੱਲੇ ਹੋ ਸਾਡਾ ਕੀ ਬਣੇਗਾ ਬਾਅਦ ਵਿੱਚ ਸਾਹਿਬ ਗੁਰੂ ਹਰਿਕ੍ਰਿਸ਼ਨ ਮਹਾਰਾਜ ਉਸ ਵੇਲੇ ਬਕਾਲੇ ਵੱਲ ਮੂੰਹ ਕਰਕੇ ਹੱਥ ਜੋੜੇ ਤੇ ਨਾਲ ਹੀ ਕਹਿਤਾ ਬਾਬਾ ਬਕਾਲੇ ਇੰਨਾ ਸ਼ਬਦ ਕਿਹਾ ਬਾਬਾ ਬਕਾਲੇ ਇਹ ਕਹਿ ਕੇ ਸੱਚਖੰਡ ਚਲੇ ਗਏ ਇਸ਼ਾਰਾ ਕਰ ਗਏ ਵੀ ਨੌਵਾਂ ਗੁਰੂ ਜਿਹੜਾ ਹੋਏਗਾ ਉਹ ਬਕਾਲੇ ਦੀ ਧਰਤੀ ਤੋਂ ਪ੍ਰਗਟ ਹੋਏਗਾ ਬਕਾਲੇ ਬੇਨਤੀ ਸੇਵਾਦਾਰਾਂ ਨੂੰ ਹੈ ਇਸ਼ਾਰੇ ਨਾਲ ਲੰਘਾਓ ਇਸ਼ਾਰੇ ਨਾਲ ਮੱਥਾ ਟਿਕਾਓ ਬੋਲਣਾ ਨਹੀਂ ਵੀ ਅੱਗੇ ਲੰਘ ਜਾਓ ਜਾਂ ਇੱਥੇ ਬਹਿ ਜਾਓ ਫਿਰ ਤੇ ਆਵਾਜ਼ ਬੜੀ ਹੋਏਗੀ ਇਸ਼ਾਰੇ ਨਾਲ ਮੱਥਾ ਟਿਕਾਓ ਇਸ਼ਾਰੇ ਨਾਲ ਅੱਗੇ ਲੰਘਾਓ ਕਿਰਪਾ ਕਰਕੇ ਥੋੜੀ ਜਿਹੀ ਇਕਾਗਰਤਾ ਬਣੇ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਛੇਤੀ ਛੇਤੀ ਮੱਥਾ ਟੇਕ ਕੇ ਬੈਠੋ ਸਾਰਾ ਪੰਡਾਲ ਤੁਹਾਡਾ ਭਰ ਗਿਆ ਜਦੋਂ ਮੈਂ ਆਇਆ ਮੈਂ ਬਾਹਰੋਂ ਗੱਡੀ ਚ ਵੇਖਿਆ ਮੈਂ ਕਿਹਾ ਬੜਾ ਵੱਡਾ ਐਤਕੀ ਇਹਨਾਂ ਨੇ ਪੰਡਾਲ ਲਾਇਆ ਜਦੋਂ ਪਹਿਲਾਂ ਆਏ ਸਾਂ ਉਦੋਂ ਐਡਾ ਪੰਡਾਲ ਨਹੀਂ ਸੀ ਐਤਕੀ ਬਹੁਤ ਵੱਡਾ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਰੀਬਨ ਕਰੀਬਨ ਅੱਜ ਸਾਰਾ ਪੰਡਾਲ ਭਰਿਆ ਹੋਇਆ ਮਹਾਰਾਜ ਦੀ ਰਹਿਮਤ ਤੇ ਸੰਗਤੇ ਛੇਤੀ ਛੇਤੀ ਮੱਥਾ ਟੇਕ ਕੇ ਬੈਠੋ ਰੌਲਾ ਨਹੀਂ ਪਾਉਣਾ ਨਮਸਕਾਰ ਕਰਕੇ ਪਿਆਰ ਨਾਲ ਬੈਠੋ ਧਿਆਨ ਦੇਣਾ ਬਾਬਾ ਬਕਾਲੇ ਕਹਿ ਕੇ ਮਹਾਰਾਜ ਸੱਚਖੰਡ ਚਲੇ ਗਏ ਸੰਗਤ ਨੇ ਸੋਚਿਆ ਜਿਹੜਾ ਨੌਵਾਂ ਗੁਰੂ ਹੋਏਗਾ ਬਕਾਲੇ ਦੀ ਧਰਤੀ ਤੇ ਪ੍ਰਗਟ ਹੋਏਗਾ ਤੇ ਉਸ ਵੇਲੇ ਜਿਹੜੇ ਸੋਢੀ ਸਨ ਪਤਾ ਸੀ ਵੀ ਗੱਦੀ ਤੇ ਸੋਢੀਆਂ ਕੋਲ ਆਉਣੀ ਹੈ ਬਾਈ ਗੁਰੂ ਜਾ ਬੈਠੇ ਬਕਾਲੇ ਦੀ ਧਰਤੀ ਤੇ ਪਲੰਘੇ ਡਾਲੇ ਸਾਰਿਆਂ ਨੇ ਉਹਨਾਂ ਵਿੱਚੋਂ ਮੇਨ ਸੀ ਧੀਰਮੱਲ ਧੀਰਮੱਲ ਕੋਲ ਗੁਰੂ ਅਰਜਨ ਦੇਵ ਮਹਾਰਾਜ ਦਾ ਲਿਖਿਆ ਹੋਇਆ ਲਿਖਵਾਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੀ ਪੋਥੀ ਸਾਹਿਬ ਪਹਿਲਾ ਨਾਮ ਸੀ ਗੁਰੂ ਗ੍ਰੰਥ ਸਾਹਿਬ ਦਾ ਪੋਥੀ ਪਰਮੇਸ਼ਰ ਕਾ ਥਾਨ ਪੋਥੀ ਸਾਹਿਬ ਉਹਨੇ ਵੀ ਆਪਣਾ ਵੱਡਾ ਸਾਰਾ ਤੰਬੂ ਲਾ ਲਿਆ 21 ਹੋਰ ਸਨ ਟੋਟਲ 22 ਸਨ ਸਾਰੇ ਗੁਰੂ ਬਣ ਬੈਠੇ ਭੋਲੀ ਭਾਲੀ ਸੰਗਤ ਫਸ ਗਈ ਵੀ ਇੰਨੇ ਗੁਰੂ ਨੇ ਮੱਥਾ ਟੇਕੀਏ ਕਿਹਨੂੰ 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 ਸੀਸ ਨਵਾਵਾਂ ਗੁਰੂਆਂ ਦੇ ਵਗ ਫਿਰਦੇ ਇੱਥੇ ਤੇ ਗੁਰੂ ਬੜੇ ਬਣ ਬੈਠੇ ਨੇ ਕਿਹਨੂੰ ਕਿਹਨੂੰ ਮੱਥਾ ਟੇਕੀਏ ਹੁਣ ਹਾਲ ਸਾਡਾ ਵੀ ਏਦਾਂ ਦਾ ਹੀ ਆ ਇੱਧਰ ਗੁਰਦੁਆਰੇ ਮੱਥਾ ਟੇਕਣਾ ਫਿਰ ਝੰਡਾਂ ਤੇ ਵੀ ਮੱਥਾ ਟੇਕਣਾ ਫਿਰ ਮੜੀਆਂ ਮਸਾਣੀਆਂ ਉੱਤੇ ਕਬਰਾਂ ਉੱਤੇ ਹੁਣ ਤੇ ਬੜੀ ਮਿਹਰ ਹੈ ਸੱਚੇ ਪਾਤਸ਼ਾਹ ਦੀ ਵੱਡੇ ਵੱਡੇ ਸਕੂਲ ਬਣ ਗਏ ਨੇ ਮਹਾਰਾਜ ਕਿਰਪਾ ਕਰ ਦੇਣ ਬੱਚੇ ਪੜ੍ਹ ਲਿਖ ਗਏ ਨੇ ਸਾਇੰਸ ਬੜੀ ਤਰੱਕੀ ਕਰ ਗਈ ਹੈ ਕੰਪਿਊਟਰ ਦਾ ਯੁੱਗ ਆ ਗਿਆ ਹੋ ਸਕਦਾ ਪਿਛਲੇ ਭਰਮ ਭੁਲੇਖੇ ਕਰਮ ਕਾਂਡਾਂ ਵਿੱਚੋਂ ਅਸੀਂ ਨਿਕਲ ਜਾਈਏ ਮਹਾਰਾਜ ਕਿਰਪਾ ਕਰ ਦੇਣ ਪਰ ਵਿਰਲੇ ਵਿਰਲੇ ਨੇ ਨਿਕਲਣ ਵਾਲੇ ਬੜੇ ਲੋਕ ਕੈਨੇਡਾ ਅਮਰੀਕਾ ਵਿੱਚ ਚਲੇ ਗਏ ਆ ਉਹ ਅਜੇ ਤੱਕ ਤਰੱਕੀ ਨਹੀਂ ਕਰ ਸਕੇ ਮੈਂ ਕੈਨੇਡਾ ਵਿੱਚ ਸਾਂ ਟੋਰਾਂਟੋ ਉੱਥੇ ਬੜੀ ਲੰਬੀ ਲਿਸਟ ਆਈ ਘਰਾਂ ਚ ਜਾਣ ਦੀ 150-200 ਘਰ ਕਹਿੰਦੇ ਸਾਰੇ ਘਰਾਂ ਚ 2-2 ਮਿੰਟ ਚੱਲੋ ਮੈਂ ਸੋਚਿਆ ਕਈਆਂ ਨੂੰ ਘਰਾਂ ਚ ਜਾ ਕੇ ਬੇਨਤੀ ਕਰੀ ਦੀ ਅੰਮ੍ਰਿਤ ਛਕ ਲਓ ਮੰਨ ਜਾਂਦੇ ਆ ਵੀ ਚਲੋ ਦੀਵਾਨ ਲਾਉਣੇ ਜਾਣਾ ਦੇ ਨੇ ਟਾਈਮ ਹੁੰਦਾ 15-20 ਘਰ ਰੱਖ ਲੈਂਦੇ ਸਾਂ ਇੱਕ ਘਰ ਚ ਗਏ ਤੇ ਮਾਤਾ ਇੱਕ ਉੱਥੇ ਆਖਣ ਲੱਗੀ ਕਹਿੰਦੀ ਬਾਬਾ ਜੀ ਅਸੀਂ ਸਰੂਪ ਰੱਖੇ ਨੇ ਅਸੀਂ ਪਾਠ ਕਰਨ ਵਾਲਾ ਇੱਕ ਕਮਰਾ ਹੈ ਉਹਦੇ ਵਿੱਚ ਦਰਖਤ ਤੁਹਾਨੂੰ ਲੈ ਕੇ ਚੱਲਣਾ ਸੀ ਮੈਂ ਕਿਹਾ ਚਲੋ ਖਾਸ ਕਰਕੇ ਲੋਕਾਂ ਦੇ ਘਰਾਂ ਚ ਕਮਰੇ ਤੇ ਗੁਰੂ ਸਾਹਿਬ ਦੇ ਬਣਾਏ ਨੇ ਉੱਥੇ ਜਿਹੜੀ ਨੁੱਕਰ ਕਿਸੇ ਕੰਮ ਨਹੀਂ ਆਉਂਦੀ ਜੇ ਪੌੜੀ ਕੱਢਣੀ ਹੋਵੇ ਕੋਠੀ ਥੱਲੇ ਕੋਠੀ ਬਣਾਈ ਹੋਵੇ ਪੌੜੀ ਕੱਢਣ ਗਏ ਮਿਸਤਰੀ ਸਿੰਘ ਆਖੇ ਹੁਣ ਕੀ ਕਰੀਏ ਆਹ ਕਿਸ ਕੰਮ ਆਏਗਾ ਕਹਿਣਗੇ ਕੋਈ ਗੱਲ ਨੀ ਛੋਟਾ ਜਿਹਾ ਬੂਹਾ ਲਾ ਦੇ ਇਹਦੇ ਚ ਪਾਠ ਕਰ ਲਿਆ ਕਰਾਂਗੇ ਬਹਿ ਗਏ ਜਾਂ ਇਹ ਬਾਬੇ ਦਾ ਕਮਰਾ ਬਾਕੀ ਇਹਨਾਂ ਨੇ ਟੈਲੀਵਿਜ਼ਨ ਵਾਲੇ ਵੱਡੇ ਵੱਡੇ ਬਣਾਏ ਆ ਪਰ ਜਿੱਥੇ ਕਿਤੇ ਮਹਾਰਾਜ ਦਾ ਪੋਥੀ ਸਾਹਿਬ ਪਈਆਂ ਹੋਣ ਜਾਂ ਗੁਟਕੇ ਪਏ ਆ ਉਹ ਸਾਡੇ ਛੋਟੇ ਛੋਟੇ ਬਣਾਏ ਘਰ ਬਾਬੇ ਨਾਨਕ ਦਾ ਹੀ ਆ ਫਰਿੱਜ ਖੋਲ ਲਓ ਆਂਡਿਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਵਿੱਚ ਕਹਿਣ ਮਾਤਰ ਹੀ ਆ ਵੀ ਸਤਿਗੁਰਾਂ ਦਾ ਘਰ ਆ ਜੀ ਜੇ ਘਰ ਗੁਰੂ ਦਾ ਤੇਰੇ ਘਰ ਵਿੱਚੋਂ ਬਾਣੀ ਦੀਆਂ ਆਵਾਜ਼ਾਂ ਵੀ ਆਉਣੀਆਂ ਚਾਹੀਦੀਆਂ ਨੇ ਜੇ ਤੂੰ ਇਹ ਆਖਣਾ ਵੀ ਇਹ ਘਰ ਸਤਿਗੁਰਾਂ ਦਾ ਦਿੱਤਾ ਹੋਇਆ ਫਿਰ 3 ਵਜੇ ਤੇਰੇ ਘਰ ਵਿੱਚ ਨਲਕਾ ਖੜਕ ਜਾਣਾ ਚਾਹੀਦਾ ਵੀ ਸਿੰਘ ਉੱਠ ਪਏ ਨੇ ਪਤਾ ਲੱਗੇ ਗੁਰੂ ਕੇ ਸਿੱਖ ਨੇ ਫਿਰ ਪਤਾ ਲੱਗੇ ਨਾ ਵੀ ਹਾਂ ਇਹ ਗੁਰੂ ਦਾ ਘਰ ਆ ਏਦਾਂ ਨੀ ਭਾਈ ਕਹਿਣ ਨਾਲ ਥੋੜਾ ਗੱਲ ਬਣਦੀ ਹੈ ਕਈ ਤੇ ਸਾਰੇ ਹੀ ਜਾਂਦੇ ਆ ਉਹ ਕਹਿੰਦੀ ਬਾਬਾ ਜੀ ਬਣਾਏ ਆ ਮੈਂ ਇੱਥੇ ਕਮਰਾ ਚ ਰੱਖ ਵੇਖ ਲਓ ਮੈਂ ਗਿਆ ਉੱਪਰ ਗੁਟਕੇ ਪਏ 3-4 ਉਹਨੇ ਅੱਗੇ ਜੋਤ ਲਾਈ ਇੱਕ ਸਾਈਡ ਤੇ 5 ਇੱਟਾਂ ਵੀ ਪਈਆਂ ਉਹਦੇ ਚ ਪਾਲਕੀ ਨਿੱਕੀ ਜੀ ਬਣਾਈ 5 ਇੱਟਾਂ ਸਾਈਡ ਤੇ ਮੈਂ ਮਾਤਾ ਨੂੰ ਪੁੱਛਿਆ ਮੈਂ ਕਿਹਾ ਮਾਤਾ ਆਹ ਗੁਟਕੇ ਸਾਹਿਬ ਤੇ ਚੱਲ ਠੀਕ ਆ ਤੂੰ ਧੂਫ ਲਾਉਣੀ ਆ ਤੇ ਆਹ ਤੂੰ ਜਿਹੜੀਆਂ 5 ਇੱਟਾਂ ਰੱਖੀਆਂ ਨੇ ਇਹ ਕਿਉਂ ਕਹਿੰਦੀ ਬਾਬਾ ਜੀ ਇਹ ਮੈਂ ਕਿਹਾ ਇੱਟਾਂ ਜਿਹੜੀਆਂ ਨੇ ਇੰਡੀਆ ਦੀਆਂ ਲੱਗਦੀਆਂ ਨੇ ਇੱਥੋਂ ਵਾਲੀਆਂ ਤੇ ਹੈ ਨੀ ਵੀ ਇਹ ਇੱਟਾਂ ਤੇ ਇੰਡੀਆ ਦੀਆਂ ਨੇ ਕਹਿਣ ਲੱਗੀ ਹਾਂ ਉੱਥੋਂ ਹੀ ਆਈਆਂ ਨੇ ਮੈਂ ਕਿਹਾ ਕਿਵੇਂ ਕਹਿੰਦੀ ਅਸੀਂ ਇੱਕ ਸਿਆਣੇ ਕੋਲ ਗਏ ਬਾਬਾ ਜੀ ਘਰ ਚ ਬੜਾ ਕੰਮ ਖਰਾਬ ਰਹਿੰਦਾ ਕੋਈ ਕਿਰਪਾ ਕਰੋ ਸਿਆਣਿਆਂ ਕੋਲ ਜਾ ਕੇ ਆਪਾਂ ਇਹ ਜ਼ਿਆਦਾਤਰ ਲੋਕਾਂ ਦਾ ਅੱਜ ਸਵਾਲ ਇੱਕੋ ਹੀ ਆ ਆਉਂਦੀ ਮਾਇਆ ਬਹੁਤ ਆ ਜਾਂਦੀ ਪਤਾ ਨੀ ਕਿੱਥੇ ਬੜੇ ਲੋਕ ਪੁੱਛਦੇ ਕਈ ਲੋਕ ਮੈਨੂੰ ਵੀ ਵੇਖਣਗੇ ਵੀ ਚੱਲ ਬਾਬੇ ਨੇ ਇਹਨਾਂ ਨੂੰ ਪੁੱਛ ਲੈਂਦੇ ਆ ਬੜੇ ਪੁੱਛਣਗੇ ਸਿਆਣੇ ਵੀ ਹੋ ਮੈਂ ਕਈਆਂ ਨੂੰ ਬੇਨਤੀ ਕਰਨਾ ਹੁੰਦਾ ਔਰ ਕਮਲਿਆਂ ਦਾ ਹੀ ਟੋਲਾ ਸਾਰਾ ਸਿਆਣੇ ਵੀ ਉਹ ਨਾਲ ਕਹਿਣਗੇ ਵੀ ਕੀਰਤਨ ਵੀ ਕਰਦੇ ਨੇ ਪਤਾ ਨੀ ਓਦਾਂ ਵੀ ਉਹ ਕਹਿਣ ਲੱਗੀ ਅਸੀਂ ਬਾਬੇ ਕੋਲ ਗਏ ਉਹਨੂੰ ਆਖਿਆ ਬਾਬਾ ਜੀ ਘਰ ਚ ਖਤਰਾ ਬੜਾ ਹੈ ਮਾਇਆ ਆਉਂਦੀ ਬੜੀ ਹੈ ਜਾਂਦੀ ਪਤਾ ਨੀ ਕਿੱਧਰ ਨੂੰ ਹੁਣ ਲੋਕ ਇਹ ਚਾਹੁੰਦੇ ਆ ਵੀ ਬਾਬੇ ਕੀਰਤਨ ਕਰਨ ਦੇ ਨਾਲ ਨਾਲ ਮਨੀਮੀ ਵੀ ਕਰਨ ਸਾਡੇ ਘਰ ਦੇ ਮਨੀਮ ਵੀ ਬਣ ਜਾਣ ਵੀ ਇਹ ਵੀ ਹਿਸਾਬ ਕਿਤਾਬ ਰੱਖਣ ਮਾਇਆ ਆਉਂਦੀ ਜਾਂਦੀ ਪਤਾ ਨੀ ਕਿੱਧਰ ਨੂੰ ਘਰਾਂ ਚ ਕਾਪੀਆਂ ਲਾ ਲਓ ਖਰਚੇ ਤੇ ਇਨਕਮ ਲਿਖੀ ਚੱਲੋ ਆਪੇ ਹੀ ਪਤਾ ਲੱਗ ਜਾਣਾ ਵੀ ਆਉਂਦੀ ਕਿੱਧਰ ਨੂੰ ਆ ਜਾਂਦੀ ਕਿੱਧਰ ਨੂੰ ਆ, ਆਪੇ ਸਭ ਪਤਾ ਲੱਗ ਜਾਂਦਾ। ਉਹ ਕਹਿੰਦੀ ਬਾਬਾ ਜੀ ਅਸੀਂ ਗਏ ਬਾਬੇ ਸਿਆਣੇ ਕੋਲ, ਉਹਨੂੰ ਆਖਿਆ ਕੋਈ ਕਿਰਪਾ ਕਰੋ। ਉਹਨੇ ਆਖਿਆ ਵੀ ਤੁਹਾਡੇ ਪੀਰ ਆ ਉਹਦੀ ਜਗ੍ਹਾ ਬਣਾਓ। ਕਹਿੰਦੇ ਅਸੀਂ ਖੇਤ ਪੰਜ ਟਾ ਰੱਖੀਆਂ, ਪੰਜ ਟਾ ਜਗ੍ਹਾ ਬਣਾ ਦਿੱਤੀ, ਉੱਥੇ ਦੀਵਾ ਵੀਰਵਾਰ ਦੇ ਵੀਰਵਾਰ ਚ ਗਾਉਣ ਲੱਗ ਪਏ। ਕਹਿੰਦੀ ਮੇਰੇ ਮੁੰਡੇ ਦਾ ਰਿਸ਼ਤਾ ਹੋ ਗਿਆ ਬਾਹਰ ਕੈਨੇਡਾ ਦੀ ਲੜਕੀ ਨਾਲ, ਮੁੰਡਾ ਬਾਹਰ ਆ ਗਿਆ, ਫਿਰ ਹੌਲੀ ਹੌਲੀ ਅਸੀਂ ਵੀ ਦੋਵੇਂ ਜੀ ਆ ਗਏ, ਸਾਰਾ ਟੱਬਰ ਬਾਹਰ ਉੱਥੇ ਜਿੰਦਰੇ ਲੱਗ ਗਏ। ਸਾਲ ਦੋ ਸਾਲ ਰਹਿ ਕੇ ਫਿਰ ਗਏ ਇੰਡੀਆ, ਬਾਬੇ ਨੂੰ ਫਿਰ ਮਿਲੇ। ਅਸੀਂ ਆਖਿਆ ਬਾਬਾ ਜੀ ਅਸੀਂ ਤੇ ਕੈਨੇਡਾ ਤੁਰ ਗਏ ਹਾਂ ਤੇ ਹੁਣ ਫਿਰ ਬਾਬਾ ਜੀ ਦਾ ਕੀ ਕਰੀਏ ਜਿਹੜਾ ਤੁਸੀਂ ਪੀਰ ਬਾਬਾ ਬਣਾਇਆ ਸੀ। ਕਹਿੰਦੇ ਬਾਬਾ ਜੀ ਆਖਣ ਲੱਗੇ ਬੀਬੀ ਬਾਬੇ ਦੀ ਕਿਰਪਾ ਨਾਲ ਹੀ ਕੈਨੇਡਾ ਗਏ ਹੋ, ਦੀਵਾ ਕੈਂਸਲ ਨਾ ਕਰਿਓ, ਏਦਾਂ ਕਰੋ ਤੁਸੀਂ ਤੇ ਗਏ ਹੀ ਹੋ, ਬਾਬਾ ਜੀ ਨੂੰ ਵੀ ਨਾਲ ਹੀ ਲੈ ਜਾਓ ਕੈਨੇਡਾ। ਕਹਿੰਦੇ ਪੰਜੇ ਇੱਟਾਂ ਅਸੀਂ ਪੁੱਟ ਕੇ ਬੈਗ ਵਿੱਚ ਪਾ ਕੇ ਕੈਨੇਡਾ ਲੈ ਆਉਂਦੀਆਂ ਨੇ, ਪੰਜੇ ਇੱਟਾਂ ਇੱਥੇ ਰੱਖੀਆਂ ਨੇ, ਵੀਰਵਾਰ ਨੂੰ ਦੀਵਾ ਚ ਗਾਈ ਜਾਂਦੇ। ਹੁਣ ਵੇਖੋ ਲੋਕ ਕੈਨੇਡਾ ਤੱਕ ਵੀ ਚਲੇ ਗਏ ਆ, ਪਰ ਅਜੇ ਤੱਕ ਇਹਨਾਂ ਪੁਰਾਣੇ ਵਹਿਮਾਂ ਭਰਮਾਂ ਵਿੱਚੋਂ ਨਹੀਂ ਨਿਕਲ ਸਕੇ, ਅਜੇ ਵੀ ਉਸੇ ਜਾਲ ਵਿੱਚ ਫਸੇ ਹੋਏ। ਅਸਲ ਵਿੱਚ ਗਿਆਨ ਦੀ ਘਾਟ, ਪੜ੍ਹ ਲਿਖ ਵੀ ਗਏ ਫਿਰ ਵੀ ਕਈ ਇਸ ਚੱਕਰ ਚ ਪੈ ਜਾਂਦੇ। ਜੰਮੇ ਸਾਂ ਅਸੀਂ ਮਾਂ ਨੂੰ ਪਛਾਣਿਆ, ਫਿਰ ਪਿਤਾ ਨੂੰ ਪਛਾਣਿਆ, ਫਿਰ ਦਾਦਾ ਦਾਦੀ ਆ ਮੇਰੇ ਰਿਸ਼ਤੇਦਾਰ ਨੇ, ਏਦਾਂ ਹੀ ਮਰ ਜਾਣਾ ਸੀ। ਗੁਰੂ ਗ੍ਰੰਥ ਸਾਹਿਬ ਮਰਨ ਨੂੰ ਪਛਾਣ ਹੀ ਨਹੀਂ ਸਕਣਾ, ਸਭ ਨੂੰ ਪਛਾਣ ਲਿਆ, ਜ਼ਿੰਦਗੀ 'ਚ ਗੁਰੂ ਸਾਹਿਬ ਨੂੰ ਨਾ ਪਛਾਣ ਸਕੇ। ਬਹੁਤਾਤ ਉਹਨਾਂ ਲੋਕਾਂ ਦੀ ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਮਰਨ ਨੂੰ ਕਾਗਜ਼ ਤੇ ਅੱਖਰ ਹੀ ਸਮਝਦੇ ਰਹੇ, ਬਸ ਸਾਰੀ ਜ਼ਿੰਦਗੀ ਨਾ ਪਛਾਣ ਸਕੇ। ਉਹ ਹਾਲ ਸਾਡਾ, ਮੰਨਦੇ ਜ਼ਰੂਰ ਆ ਪਰ ਉੱਤੋਂ ਉੱਤੋਂ ਗੁਰੂ ਦੀ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਮਰਨ ਨੂੰ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ। ਤੇ ਸੰਗਤ ਜੀ 22 ਬਹਿ ਗਏ ਗੁਰੂ ਬਣ ਕੇ, ਲੋਕ ਕਈ ਸਾਰਿਆਂ ਨੂੰ ਮੱਥਾ ਟੇਕਿਆ ਕਰਨ, ਪਰ ਕਈ ਏਦਾਂ ਦੇ ਜਿਹੜੇ ਕੋਈ ਕਿਸੇ ਦਾ ਜਾ ਬਣਿਆ ਕੋਈ ਕਿਸੇ ਦਾ, ਕਈ ਜਿਹੜੇ ਬਾਹਲੇ ਬਹੁਤੇ ਪਿਆਰ ਵਾਲੇ ਸ਼ਰਧਾ ਵਾਲੇ ਸਿੱਖ ਸਾਨੂੰ ਵਾਪਸ ਹੀ ਮੁੜ ਗਏ, ਕਹਿੰਦੇ ਇੰਨੇ ਏਦਾਂ ਕਿਵੇਂ ਪਤਾ ਲੱਗੂ ਵੀ ਅਸਲੀ ਕਿਹੜਾ ਤੇ ਨਕਲੀ ਕਿਹੜਾ। ਫਿਰ ਗੁਰਮੁਖੋ ਖੇਡ ਵਰਤੀ, ਪਰਖ ਦਾ ਸਮਾਂ ਆਇਆ। ਫਿਰ ਕਿਉਂਕਿ ਝੂਠ ਦੀ ਦੁਕਾਨ ਜਿਹੜੀ ਆ ਉਹ ਬਹੁਤਾ ਚਿਰ ਨਹੀਂ ਚੱਲ ਸਕਦੀ। ਝੂਠ ਦੇ ਸਿਰ ਤੇ ਤੁਸੀਂ ਝੂਠ ਦੇ ਪੈਰ ਲਾ ਕੇ ਬਹੁਤਾ ਚਿਰ ਨਹੀਂ ਚੱਲ ਸਕੋਗੇ। ਇਹ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਗੁਰਮੁਖੋ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਪੰਜ ਵਾਰੀ ਢਹਿ ਚੁੱਕੇ ਆ, ਪੰਜ ਵਾਰੀ ਬੇਅਦਬੀ ਹੋ ਚੁੱਕੀ ਅੱਜ ਤੋਂ ਪਹਿਲਾਂ, ਪੰਜ ਵਾਰੀ ਸਰੋਵਰ ਪੂਰੇ ਗਏ ਨੇ, ਪੰਜ ਵਾਰੀ ਲਾਸ਼ਾਂ ਦੇ ਢੇਰ ਲੱਗੇ ਨੇ ਉੱਥੇ, ਕਿੰਨੀਆਂ ਗੋਲੀਆਂ ਕਿੰਨੇ ਬੰਬ ਚੱਲੇ ਨੇ ਕੋਈ ਗਿਣਤੀ ਨਹੀਂ। ਪਰ ਇਹ ਦਰਬਾਰ ਸਾਹਿਬ ਹੀ ਆ, ਜਿਹੜੀ ਗਿਣਤੀ ਵਧੀ ਨਹੀਂ ਉੱਥੇ ਅੱਗੇ ਨਾਲੋਂ ਵੱਧ ਗਈ ਆ।
ਸ੍ਰੀ ਅਕਾਲ,
ਵੱਧ ਗਿਆ ਕੰਮ, ਗਿਣਤੀ ਨਹੀਂ ਘਟੀ, ਉਦੋਂ ਵੀ ਵੱਧ ਸੰਗਤਾਂ ਦਰਬਾਰ ਸਾਹਿਬ ਮੱਥਾ ਟੇਕਣ ਵਾਲੀਆਂ ਨੇ, ਘਟਿਆ ਨਹੀਂ ਕੰਮ। ਕਿਉਂ? ਕਿਉਂਕਿ ਇਸ ਪੰਥ ਨੂੰ ਪੈਦਾ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਸਨ। ਮਾਰਿਆ ਸਿੱਕਾ ਜਗਤ ਵਿੱਚ ਨਾਨਕ, ਨਿਰਮਲ ਪੰਥ ਚਲਾਇਆ, ਉੱਜਲ ਪੰਥ ਗੁਰੂ ਨਾਨਕ ਸਾਹਿਬ ਚਲਾ ਕੇ ਗਏ ਨੇ। ਤੇ ਉਹ ਐਸੀਆਂ ਨੀਹਾਂ ਮਜ਼ਬੂਤ ਨੇ, ਭਾਵੇਂ ਜੋ ਮਰਜ਼ੀ ਹੁੰਦਾ ਰਹੇ, ਸਿੱਖ ਕੌਮ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੀ ਆ। ਇੱਥੇ ਤੇ ਅਜੇ ਕੋਈ ਭਾਣਾ ਏਦਾਂ ਦਾ ਵਰਤਿਆ ਨਹੀਂ, ਹੁਣੇ ਵੇਖ ਲਓ ਕਿਵੇਂ ਭੱਜਣੇ ਸ਼ੁਰੂ ਹੋ ਗਏ, ਹੁਣੇ ਦੌੜਾਂ ਲੱਗੀਆਂ ਹੋਈਆਂ। ਬਸ ਜੀ ਮਾਫ ਕਰ ਦਿਓ, ਅਸੀਂ ਆ ਗਏ ਤੁਹਾਡੇ ਵੱਲ, ਪਾ ਦਿਓ ਸਰੋਪਾ, ਕਿਵੇਂ ਫਿਰ ਹੁਣ ਭੱਜਣਾ ਪਈਆਂ ਸਭ। ਹਾਲਾਂਕਿ ਕੋਈ ਗੱਲ ਤੇ ਨਹੀਂ ਹੋਈ ਏਡੀ ਵੱਡੀ, ਕੋਈ ਰੌਲਾ ਨਹੀਂ ਪਿਆ ਅਜੇ, ਪਰ ਦਿਨ ਰਾਤ ਫਰਕ ਪੈ ਰਿਹਾ, ਥੱਲੇ ਨੂੰ ਆ ਰਹੇ ਨੇ, ਖਤਰੇ ਪੈ ਗਏ। ਅੱਜ ਤੁਸੀਂ ਪੇਪਰ ਵਿੱਚ ਪੜ੍ਹਿਆ ਹੋਣਾ, ਕਹਿੰਦੇ ਨੇ ਬਾਬੇ ਨੇ ਸਾਰਾ ਕੁਝ ਆਪਣੇ ਮੁੰਡੇ ਦੇ ਨਾਲ ਲਵਾ ਦਿੱਤਾ। ਇਹ ਪਿੰਡਾਂ ਵਿੱਚ ਫਿਰਦੇ, ਇਹਨਾਂ ਨੂੰ ਪੁੱਛਿਆ ਕਰੋ ਵੀ ਗੁਰੂ ਗੋਬਿੰਦ ਸਿੰਘ ਦੇ ਹਰੀਸਾਂ ਤੇ ਕਰਦੇ ਹੋ, ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਨਾਂ ਕਿਤੇ ਇੱਕ ਖੁੱਡ ਜ਼ਮੀਨ ਦਾ ਵਿਖਾਓ, ਕਿਤੇ ਕਰਾਇਆ ਮਹਾਰਾਜ ਨੇ? ਚਾਰ ਸਾਹਿਬਜ਼ਾਦੇ ਸਨ, ਸਭ ਕੁਝ ਸਰਸਾ ਚ ਰੋੜ ਦਿੱਤਾ, ਆਪਣਾ ਥਾਲਾ ਪ੍ਰਸ਼ਾਦੇ ਦਾ ਸਿੰਘਾਂ ਨੂੰ ਫੜਾ ਦਿੰਦੇ ਸੀ ਮਹਾਰਾਜ। ਪਰ ਅੱਜ ਵੇਖਿਆ ਤੁਸੀਂ ਮੇਨ ਪ੍ਰਬੰਧਕ ਦਾ ਮਾਦ ਤੇ ਟਰੱਸਟ ਦਾ ਚੇਅਰਮੈਨ ਆਪਣਾ ਹੀ ਪੁੱਤਰ ਰੱਖੋ ਸਪਨਾ ਆਪਣਾ ਹੀ ਪੁੱਤਰ। ਇਹ ਤੁਸੀਂ ਸਭ ਨੇ ਪੜਿਆ ਅੱਜ ਬੁਖਲਾ ਗਏ ਨੇ ਤੇ ਸਾਡੇ ਸਾਹਮਣੇ ਆ। ਸਾਰੀ ਸਿੱਖ ਕੌਮ ਇੱਕ ਮੁੱਠ ਹੋ ਕੇ ਚੱਲੀ ਆ, ਇਸੇ ਗੱਲ ਦਾ ਨਤੀਜਾ। ਪਰ ਸੱਚੇ ਪਾਤਸ਼ਾਹ ਦੀਆਂ ਰੀਸਾਂ ਕਰਨੀਆਂ ਤੇ ਸੌਖੀਆਂ ਨੇ, ਉਹਨਾਂ ਵਰਗਾ ਤਿਆਗੀ ਕੌਣ ਬਣੇਗਾ, ਉਹਨਾਂ ਵਰਗਾ ਦਾਨੀ ਕੌਣ ਬਣੇਗਾ। ਆਪਣੇ ਪੁੱਤਰਾਂ ਦੇ ਨਾਂ ਜਾਇਦਾਦਾਂ ਨਹੀਂ ਲਵਾਈਆਂ, ਸਗੋਂ ਆਪਣੇ ਸਿੱਖਾਂ ਤੋਂ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ, ਸਭ ਕੁਛ ਵਾਰਿਆ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਸਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਤੇ ਮਾਣ ਹੋਣਾ ਚਾਹੀਦਾ ਪਿਆਰਿਓ। ਅਸੀਂ ਉਹਨਾਂ ਦੇ ਸਿੱਖ ਹਾਂ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਜਿਨ੍ਹਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਦੇਖਿਆ। ਧਿਆਨ ਦੇਣਾ, 22 ਸਨ 22 ਸਾਰੇ ਗੱਡੀਆਂ ਲਾ ਕੇ ਬਹਿ ਗਏ, ਕੋਈ ਇੱਧਰ ਨੂੰ ਕੋਈ ਇੱਧਰ ਨੂੰ ਖਿੱਚਦਾ, ਕੋਈ ਇੱਧਰ ਨੂੰ ਖਿੱਚਦਾ, ਕੋਈ ਕਹਿੰਦਾ ਇੱਧਰ ਨੂੰ ਆ ਜਾਓ ਆ ਸਾਡਾ ਗੁਰੂ ਪੂਰਾ। ਜਿਵੇਂ ਬਾਜ਼ਾਰ 'ਚ ਜਾਓ ਕੱਪੜੇ ਵਾਲੇ ਆਵਾਜ਼ਾਂ ਨੀ ਮਾਰਦੇ ਹੁੰਦੇ, ਬਾਹਰ ਖਿਲਾਰੇ ਹੁੰਦੇ ਨੇ ਉਹਨਾਂ ਨੇ, ਏਦਾਂ ਆਵਾਜ਼ਾਂ ਮਾਰਦੇ ਨੇ ਉਹਨਾਂ ਦੇ ਛੱਡੇ ਹੋਏ ਚਮਚੇ ਨੇ ਜਿਹੜੇ। ਇੱਥੇ ਵੀ ਕਈ ਬਣੇ ਹੋਏ ਨੇ ਚਮਚੇ, ਤੁਹਾਨੂੰ ਪਤਾ ਹੈ ਸਾਗ ਵਾਸਤੇ ਅਲੱਗ ਕੌਲੀ ਚਾਹੀਦੀ ਹੁੰਦੀ ਆ, ਰਾਇਤੇ ਵਾਸਤੇ ਅਲੱਗ ਕੌਲੀ ਚਾਹੀਦੀ ਹੁੰਦੀ ਆ, ਦਾਲ ਵਾਸਤੇ ਅਲੱਗ ਕੌਲੀ ਚਾਹੀਦੀ ਹੁੰਦੀ ਆ, ਚਮਚਾ ਇਕੱਲਾ ਹੀ ਸਾਰ ਦਿੰਦਾ। ਇਹ ਜਿਹੜੇ ਚਮਚੇ ਨੇ ਵਿਗੜੇ ਹੋਏ ਹੁੰਦੇ ਨੇ, ਫਿਰ ਕਰਨ ਵੀ ਕਿਉਂ ਨਾ, ਸੋਨੇ ਦੀਆਂ ਅੰਗੂਠੀਆਂ ਮਿਲਦੀਆਂ, ਫਿਰ ਇਹਨਾਂ ਨੇ ਪ੍ਰਚਾਰ ਕਰਨਾ ਹੀ ਹੁੰਦਾ। ਉਹ ਬਾਹਰ ਖਲੋਤੇ ਹੋਏ ਸੀ ਇਹਨਾਂ ਦੇ ਲੋਕ, ਉਹ ਆਪੋ ਆਪਣੇ ਗੁਰੂਆਂ ਵੱਲ ਖਿੱਚਦੇ ਨੇ, ਕੋਈ ਆਂਦਾ ਇੱਧਰ ਨੂੰ ਆ ਜਾਓ ਇਹ ਸਾਡੇ ਵਾਲਾ ਗੁਰੂ ਪੂਰਾ, ਕੋਈ ਕਹਿੰਦਾ ਇੱਧਰ ਨੂੰ ਆ ਜਾਓ। ਬੜੇ ਨੇ ਜਿਹੜੇ ਸੋਚਦੇ ਨੇ ਹੁਣ ਕੀ ਕਰੀਏ, ਜਾਈਏ ਤੇ ਜਾਈਏ ਕਿੱਥੇ। ਉਦੋਂ ਫਿਰ ਪਤਾ ਲੱਗਾ ਇਮਤਿਹਾਨ ਹੋ ਗਿਆ, ਕੁਦਰਤੀ ਖੇਡ ਵਰਤ ਗਈ, ਕੁਦਰਤੀ ਖੇਡ ਵਰਤੀ। ਮੱਖਣ ਸ਼ਾਹ ਲਵਾਣਾ ਬੜਾ ਸਿਦਕੀ ਸਿੱਖ ਤਕੜਾ ਵਪਾਰੀ ਸੀ, ਸਤਿਗੁਰਾਂ ਦਾ ਸੇਵਕ ਸੀ। ਉਹ ਜਹਾਜ਼ ਲੈ ਕੇ ਬੇੜਾ ਲੈ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ, ਉਹਨੇ ਸਮਾਨ ਲੈ ਕੇ ਆਉਣਾ, ਵਪਾਰੀ ਸੀ। ਇਸ ਵਾਰੀ ਬੇੜੇ ਤੇ ਸਵਾਰ ਹੋ ਕੇ ਵਪਾਰ ਕਰਨ ਗਿਆ, ਰਸਤੇ ਦੇ ਵਿੱਚ ਕੁਦਰਤੀ ਧਿਆਨ ਦੇਣਾ ਤੂਫਾਨ ਆ ਗਿਆ। ਤੂਫਾਨ ਆਉਣ ਤੋਂ ਬਾਅਦ ਸਤਸੰਗ ਜੀ ਉਹਦਾ ਬੇੜਾ ਡੁੱਬਣੋਂ ਤੇ ਬਚ ਗਿਆ, ਪਰ ਵਿੱਚ ਸਮੁੰਦਰ ਦੇ ਰੇਤ ਆ, ਰੇਤ ਦੇ ਬਰੇਤੇ ਦੇ ਇੱਕ ਟਿੱਬੇ ਤੇ ਚੜ ਗਿਆ। ਸਮੁੰਦਰ ਵਿੱਚ ਰੇਤ ਆ, ਉਹ ਨਾ ਅੱਗੇ ਹੋਵੇ ਨਾ ਪਿੱਛੇ ਹੋਵੇ, ਸਾਰੇ ਮਲਾਹ ਬੜਾ ਜ਼ੋਰ ਲਾਉਂਦੇ ਰਹੇ, ਨਾ ਗੱਲ ਬਣੀ। ਆਖਿਰਕਾਰ ਫਿਰ ਮੱਖਣ ਸ਼ਾਹ ਲਵਾਣੇ ਨੇ ਅਰਦਾਸ ਕੀਤੀ, ਕਹਿਣ ਲੱਗਾ ਧੰਨ ਗੁਰੂ ਤੇਗ, ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ, ਅੱਠਵੇਂ ਗੁਰੂ ਨਾਨਕ ਪਾਤਸ਼ਾਹ, ਮੇਰਾ ਬੇੜਾ ਬੰਨੇ ਲੱਗ ਜਾਵੇ, ਗੁਰੂ ਨਾਨਕ ਪਾਤਸ਼ਾਹ ਤੁਹਾਡੀ ਗੱਦੀ ਤੇ ਜਿਹੜੇ ਵੀ ਸਤਿਗੁਰੂ ਬਿਰਾਜਮਾਨ ਨੇ ਮੈਂ ਉਹਨਾਂ ਦੇ ਚਰਨਾਂ ਚ 500 ਸੋਨੇ ਦੀ ਮੋਹਰ ਭੇਟ ਚੜਾਵਾਂਗਾ, ਮੇਰਾ ਬੇੜਾ ਬੰਨੇ ਲਾ ਦਿਓ, ਮੇਰੇ ਤੇ ਕਿਰਪਾ ਕਰ ਦਿਓ। ਸੇਵਕ ਨੇ ਗੁਰਸਿੱਖ ਨੇ ਅਰਦਾਸ ਕੀਤੀ, ਮਹਾਰਾਜ ਦੀ ਕਿਰਪਾ ਦੇ ਨਾਲ ਉਹਦਾ ਫਸਿਆ ਹੋਇਆ ਬੇੜਾ ਜਿਹੜਾ ਬਿਲਕੁਲ ਠੀਕ ਚੱਲਣ ਲੱਗ ਪਿਆ, ਬਖਸ਼ਿਸ਼ ਹੋ ਗਈ। ਮੱਖਣ ਸ਼ਾਹ ਲਵਾਣਾ ਆਪਣਾ ਸਾਰਾ ਕਾਰੋਬਾਰ ਸਮੇਟ ਕੇ 500 ਸੋਨੇ ਦੀ ਮੋਹ ਲੈ ਕੇ 250 ਹੋਰ ਗੁਰੂ ਘਰ ਦੇ ਸ਼ਰਧਾਲੂਆਂ ਦਾ ਜਥਾ ਲੈ ਕੇ, ਸਾਰਾ ਖਰਚਾ ਇਹਨੇ ਕੀਤਾ, ਸਾਰਾ ਖਰਚਾ ਓਟ ਲਿਆ। 250 ਤੋਂ ਵੀ ਵੱਧ ਸੇਵਾਦਾਰ ਹੋਰ ਸ਼ਰਧਾਲੂਆਂ ਨੂੰ ਨਾਲ ਲੈ ਕੇ ਮੱਖਣ ਸ਼ਾਹ ਲਵਾਣਾ ਉਹ ਫਿਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਇਆ। ਜਦੋਂ ਕੀਰਤਪੁਰ ਸਾਹਿਬ ਆਇਆ, ਇੱਥੋਂ ਪਤਾ ਲੱਗਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚਖੰਡ ਚਲੇ ਗਏ ਨੇ। ਕਹਿੰਦੇ ਨੌਵੇਂ ਕੌਣ ਨੇ? ਜਾਂਦੇ ਜਾਂਦੇ ਕਹਿ ਗਏ ਨੇ ਬਾਬਾ ਬਕਾਲੇ। ਇਹ ਫਿਰ ਬਕਾਲੇ ਵੱਲ ਨੂੰ ਚਲਿਆ ਗਿਆ। ਜਦੋਂ ਬਕਾਲੇ ਦੀ ਧਰਤੀ ਤੇ ਮੱਖਣ ਸ਼ਾਹ ਲਬਾਣਾ ਪਹੁੰਚਿਆ ਤੇ ਬੜਾ ਹੈਰਾਨ ਹੋਇਆ, ਉੱਥੇ ਇੱਕ ਨਹੀਂ ਦੋ ਨਹੀਂ ਇਕੱਠੇ 22 ਗੁਰੂ ਬੈਠੇ। 22 ਮੱਖਣ ਸ਼ਾਹ ਲਬਾਣਾ ਸੋਚਦਾ ਹੁਣ ਕਰਾਂ ਤੇ ਕੀ ਕਰਾਂ। ਸ਼ਰਧਾਵਾਨ ਬੜਾ ਸੀ ਪਰ ਸ਼ਰਧਾਲੂ ਅੰਧ ਵਿਸ਼ਵਾਸੀ ਨਾ ਬਣੇ। ਸਿੱਖ ਨੂੰ ਸ਼ੰਕਾ ਕਰਨਾ ਚਾਹੀਦਾ, ਜਗ੍ਹਾ ਜਗ੍ਹਾ ਤੇ ਮੱਥੇ ਨਹੀਂ ਟੇਕਣੇ ਚਾਹੀਦੇ। ਸਿੱਖ ਸ਼ੰਕਾਵਾਦੀ ਤੇ ਜ਼ਰੂਰ ਹੋਵੇ ਪਰ ਇਹ ਨਾ ਹੋਵੇ ਸਿੱਖ ਆਪਣੇ ਗੁਰੂ ਤੇ ਹੀ ਸ਼ੰਕੇ ਕਰਨ ਲੱਗ ਪਵੇ, ਇਹ ਨਾ ਹੋਵੇ ਕਿ ਸਿੱਖ ਗੁਰਬਾਣੀ ਤੇ ਹੀ ਸ਼ੰਕੇ ਕਰਨ ਲੱਗ ਪਵੇ, ਇੰਨਾ ਸ਼ੰਕਾਵਾਦੀ ਨਾ ਹੋਵੇ। ਹਿਰਦੇ ਦੇ ਤਲ ਤੋਂ, ਹਿਰਦੇ ਤੋਂ ਸ਼ਰਧਾ ਪੈਦਾ ਹੁੰਦੀ ਹੈ, ਬੁੱਧੀ ਚੋਂ ਸ਼ੰਕਾ ਪੈਦਾ ਹੁੰਦਾ, ਬੁੱਧੀ ਨੂੰ ਉੱਚਾ ਨਾ ਉੱਠਣ ਦਿਓ ਤੇ ਹਿਰਦਾ ਕਿਤੇ ਸ਼ਰਧਾ ਤੇ ਬਣਾਵੇ ਪਰ ਅੰਧ ਵਿਸ਼ਵਾਸ ਨਾ ਬਣ ਜਾ। ਸ਼ਰਧਾ ਅੰਧ ਵਿਸ਼ਵਾਸ ਨਹੀਂ ਬਣਨੀ ਚਾਹੀਦੀ। ਮੇਰੀ ਬੇਨਤੀ ਪਹਿਰੇਦਾਰਾਂ ਦੇ ਚਰਨਾਂ 'ਚ, ਪੌਣੇ 11 ਵੱਜ ਗਏ, ਦਾਸ ਨੂੰ ਪੌਣੇ 2 ਘੰਟੇ ਹੋ ਚੱਲੇ ਨੇ ਹਾਜ਼ਰੀ ਭਰਦਿਆਂ, 2 ਘੰਟੇ ਦਾ ਦੀਵਾਨ ਹੁੰਦਾ ਤੇ ਅਜੇ ਤੱਕ ਸੰਗਤ ਮੱਥਾ ਟੇਕ ਰਹੀ ਹੈ। ਹੁਣ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਸੰਗਤ ਤੇ ਆਪੋ ਆਪਣੀ ਜਗ੍ਹਾ ਤੇ ਬੈਠੀ ਰਵੇ, ਸੰਗਤ ਨਾ ਕਿਰਪਾ ਕਰਕੇ ਉੱਠ ਉੱਠ ਕੇ ਅੱਗੇ ਆਵੇ। ਪਹਿਰੇਦਾਰ ਜਿਹੜੇ ਨੇ ਅੱਧ ਵਿਚਾਲੇ ਰਸਤਾ ਬੰਦ ਕਰਕੇ ਸੰਗਤ ਨੂੰ ਮੱਥਾ ਟਿਕਾ ਕੇ ਉੱਥੇ ਹੀ ਬਾ ਦਿਓ। ਹੁਣ ਜਿਹੜੇ 5-5, 10-10 ਆਉਣਗੇ ਉਹਨਾਂ ਨੂੰ ਉੱਥੇ ਅੱਧ ਵਿਚਾਲੇ ਬਿਠਾਈ ਚੱਲੋ, ਬਾਅਦ ਵਿੱਚ ਜਦੋਂ ਆਪਾਂ ਆਨੰਦ ਸਾਹਿਬ ਪੜਾਂਗੇ ਉਦੋਂ ਸਾਰੇ ਅੱਗੇ ਆ ਕੇ ਮੱਥਾ ਟੇਕ ਲੈਣਗੇ। ਕਿਰਪਾ ਕਰਕੇ ਥੋੜਾ ਜਿਹਾ ਸਮਾਂ ਆਪਾਂ ਅੱਧਾ ਘੰਟਾ ਤੇ ਇਕਾਗਰਤਾ ਬਣਾ ਲਈਏ, ਵੱਧ ਤੋਂ ਵੱਧ ਅੱਧਾ ਘੰਟਾ ਲੱਗੇਗਾ। ਬਸ ਕਿਰਪਾ ਕਰਕੇ ਸੰਗਤ ਨੂੰ ਬੇਨਤੀ ਹੈ, ਪਿਆਰ ਨਾਲ ਬਹਿ ਜਾਓ, ਧਿਆਨ ਦੇਣਾ ਸੰਗਤ ਜੀ, ਪਹਿਰੇਦਾਰਾਂ ਦੀ ਮੰਨਿਓ, ਜਿੱਥੇ ਬਿਠਾਉਂਦੇ ਨੇ ਉੱਥੇ ਹੀ ਬੈਠੋ, ਅੱਗੇ ਅੱਗੇ ਹੋ ਕੇ ਆ ਕੇ ਬੈਠਣ ਦੀ ਕੋਸ਼ਿਸ਼ ਨਾ ਕਰੋ। ਪਹਿਰੇਦਾਰ ਬੋਲਣ ਨਾ, ਇਸ਼ਾਰੇ ਨਾਲ ਹੀ ਸੰਗਤ ਨੂੰ ਬਿਠਾਈ ਜਾਣ, ਜਿੱਥੇ ਜਗ੍ਹਾ ਮਿਲੇ ਪਿਆਰ ਵਿੱਚ ਬਹਿ ਜਾਓ। ਧਿਆਨ ਦੇਣਾ ਸੰਗਤ ਜੀ, ਇਕਾਗਰਤਾ ਬਣਾਓ। ਮੱਖਣ ਸ਼ਾਹ ਲਬਾਣੇ ਨੇ ਸੋਚਿਆ, 22 ਨੇ, ਜਿੱਥੇ ਸ਼ਰਧਾਲੂ ਸੀ ਉੱਥੇ ਸਿਆਣਾ ਵੀ ਸੀ। ਇਹਨੇ ਫਿਰ ਸੋਚਿਆ ਵੀ 22 ਸਾਰੇ ਅਸਲੀ ਤੇ ਹੋ ਨਹੀਂ ਸਕਦੇ, 500 ਮੋਹਰ ਸੁੱਖਣ ਦਾ ਤੇ ਮੇਰਾ ਬੇੜਾ ਬੰਨੇ ਲੱਗਣ ਦਾ ਮੈਨੂੰ ਪਤਾ ਜਾਂ ਗੁਰੂ ਨੂੰ ਪਤਾ, ਜਿਹਨੇ ਬੇੜਾ ਬੰਨੇ ਲਾਇਆ ਹੋਰ ਕਿਸੇ ਨੂੰ ਮੈਂ ਦੱਸਿਆ ਨਹੀਂ। ਕਹਿੰਦਾ 5-5 ਮੋਹਰਾਂ ਮੱਥਾ ਟੇਕੀ ਜਾਂਦਾ, ਜਿਹੜਾ ਅਸਲੀ ਹੋਏਗਾ ਆਪੇ 500 ਮੰਗ ਲਏਗਾ, ਉਹਨੂੰ ਤੇ ਪਤਾ ਹੀ ਹੋਏਗਾ ਨਾ, ਉਹ ਤੇ ਗੁਰੂ ਤੇ ਅੰਤਰਜਾਮੀ ਹੋਏਗਾ। ਮੱਖਣ ਸ਼ਾਹ ਲਬਾਣੇ ਨੇ ਸਾਰਿਆਂ ਨੂੰ 5-5 ਮੋਹਰਾਂ ਮੱਥਾ ਟੇਕੀਆਂ, ਕੋਈ ਆਸ਼ੀਰਵਾਦ ਦੇਵੇ, ਕੋਈ ਸਿਰ ਪਾਓ ਦੇਵੇ, ਕੋਈ ਦੇਗ ਦੇਵੇ, ਕੋਈ ਵੱਡੇ ਵੱਡੇ ਵਰ ਦੇਵੇ। 5 ਮੋਹਰਾਂ ਵੀ ਬੜੀਆਂ ਹੁੰਦੀਆਂ ਸੀ ਸੋਨੇ ਦੀਆਂ ਉਸ ਵੇਲੇ 'ਚ, ਪਰ ਮਨ ਦੀ ਗੱਲ ਕਿਸੇ ਨੇ ਨਾ ਦੱਸੀ। ਮੱਖਣ ਸ਼ਾਹ ਲਬਾਣਾ ਬੜਾ ਦੁਖੀ ਹੋਇਆ, ਕਹਿਣ ਲੱਗਾ ਇਹਨਾਂ ਵਿੱਚ ਸੱਚਾ ਇੱਕ ਵੀ ਨਹੀਂ, ਕਿਸੇ ਨੇ ਮਨ ਦੀ ਗੱਲ ਨਹੀਂ ਦੱਸੀ। 22 ਬੈਠੇ ਆ ਆਪਣੇ ਡੇਰੇ ਵਾਪਸ ਮੁੜ ਆਇਆ, ਪਿੰਡ ਵਸ ਗਿਆ ਸੀ, ਇੰਨੇ ਤੰਬੂ ਲੱਗੇ ਹੋਏ ਸੀ, 250 ਪਰਿਵਾਰ ਇਹਦੇ ਨਾਲ ਸੀ, ਤਕੜਾ ਸੀ ਮੱਖਣ ਸ਼ਾਹ। ਹੁਣ ਬੜਾ ਦੁਖੀ ਆ, ਅਰਦਾਸਾਂ ਕਰਦਾ ਸੱਚੇ ਪਾਤਸ਼ਾਹ ਕਿਵੇਂ ਪਤਾ ਲੱਗੇ ਇਹ 22 ਦੇ 22 ਨਕਲੀ ਨੇ, ਇਹਨਾਂ ਵਿੱਚੋਂ ਮੇਰੇ ਮਨ ਦੀ ਗੱਲ ਨਹੀਂ ਕਿਸੇ ਨੇ ਦੱਸੀ। ਬਚਨ ਸੁਣ ਕੇ ਦਰਸ਼ਨ ਕਰਕੇ ਮਨ ਸ਼ਾਂਤ ਨਹੀਂ ਹੋਇਆ, ਆਨੰਦ ਨਹੀਂ ਆਇਆ, ਰਸ ਨਹੀਂ ਆਇਆ। ਕਿਵੇਂ ਹੁਣ ਦੱਸਣ ਵੀ ਕਿਵੇਂ, ਕੱਚੇ ਸੀ ਸਾਰੇ। ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਜਾਣੇ, ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ
ਦੱਸੇ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣ ਮੱਖਣ ਸ਼ਾਹ ਕਹਿੰਦਾ ਮੇਰੇ ਸਤਿਗੁਰੂ ਤੇ ਪੂਰੇ ਨੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਜਿਹੜਾ ਹੋਏਗਾ ਉਹ ਦਿਲ ਦੀ ਜਾਣੇਗਾ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣ ਗੁਰੂ ਮੇਰਾ ਅੰਦਰ ਜਾਣੀ ਹੈ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣ ਗੁਰੂ ਮੇਰਾ ਅੰਦਰ ਜਾਣੀ ਸਭ ਦੇ ਦਿਲਾਂ ਦੀਆਂ ਜਾਣ ਗੁਰੂ ਮੇਰਾ ਅੰਤਰ ਜਾਣੀ ਗੁਰੂ ਮੇਰਾ ਅੰਤਰ ਜਾਣੀ ਅੰਤਰ ਜਾਣੀ ਅੰਤਰ ਜਾਣੀ ਗੁਰੂ ਮੇਰਾ ਅੰਤਰ ਜਾਣੀ ਮੇਰੇ ਸੱਚੇ ਪਾਤਸ਼ਾਹ ਇਹ ਗੁਰੂ ਬਣੇ ਬੈਠੇ ਆ ਇਹਨਾਂ ਚ ਪੂਰਾ ਕੋਈ ਨੀ ਆਪੇ ਬਣੇ ਗੁਰੂ ਨੇ ਸਾਰੇ ਬਖਸ਼ਿਸ਼ ਨਹੀਂ ਕਿਸੇ ਉੱਤੇ ਕਿਰਪਾ ਨਹੀਂ ਹੋਈ ਪਛਾਣ ਲਿਆ ਇਹਨਾਂ ਚੋਂ ਪੂਰਾ ਨਹੀਂ ਕੋਈ ਨਕਲੀ ਨੇ ਸਾਰੇ ਜਿਹੜੇ ਗੁਰਮੁਖ ਨੇ ਗਿਆਨਵਾਨ ਨੇ ਉਹ ਪਛਾਣ ਲੈਂਦੇ ਨੇ ਜਿਹੜੇ ਰੰਗੇ ਹੋਏ ਗੁਰਸਿੱਖ ਨੇ ਉਹ ਬਾਣੀ ਦੀ ਕਸਵੱਟੀ ਲਾ ਕੇ ਵੇਖਦੇ ਨੇ ਉਹਨਾਂ ਨੂੰ ਗੁਰਮੁਖਾਂ ਦਾ ਤੇ ਮਨਮੁਖਾਂ ਦਾ ਪਤਾ ਲੱਗ ਜਾਂਦਾ ਦਾਸ ਹਮੇਸ਼ਾ ਅਰਜ ਕਰਦਾ ਹੁੰਦਾ ਗੁਰਮੁਖੋ ਰੰਗ ਕਾਂ ਤੇ ਕੋਇਲ ਦਾ ਇੱਕੋ ਜਿਹਾ ਹੀ ਹੁੰਦਾ ਪਰ ਬੋਲਣ ਤੋਂ ਪਤਾ ਲੱਗ ਜਾਂਦਾ ਧਿਆਨ ਦੇਣਾ ਕੋਇਲ ਨੂੰ ਆਖਣ ਮਿੱਠੀ ਬੋਲੀ ਕਾਂ ਆਖਣ ਕੰਨ ਖਾਵਣ ਕਾਂ ਵੀ ਕਾਲਾ ਕੋਇਲ ਵੀ ਕਾਲੀ ਦੋਵੇਂ ਪੰਛੀ ਜਾਤ ਸਦਾਵਣ ਕਹਿੰਦੇ ਹੈ ਕਾਂ ਵੀ ਕਾਲਾ ਹੈ ਕੋਇਲ ਵੀ ਕਾਲੀ ਹੈ ਵੀ ਪੰਛੀ ਕੋਇਲ ਨੂੰ ਆਖਣਗੇ ਮਿੱਠੀ ਬੋਲੀ ਹੈ ਕਾਂ ਬੋਲੇ ਆਖਣਗੇ ਕਾਂ ਕਾਂ ਕਰਦਾ ਇਹਨੂੰ ਵੱਟਾ ਮਾਰੋ ਕਿੱਥੇ ਰੌਲਾ ਪਾਇਆ ਇਹਨੇ ਫਰਕ ਕਿਉਂ ਵੇ ਇੰਨਾ ਕਹਿੰਦੇ ਜਾਂ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ ਹੀਣਾ ਜੱਗ ਤੋਂ ਹੋਇਆ ਕਾਂ ਨੂੰ ਪੱਥਰ ਤਾਂ ਪੈਂਦੇ ਨੇ ਕਾਂ ਨੂੰ ਗਾਲਾਂ ਤਾਂ ਪੈਂਦੀਆਂ ਨੇ ਕਿਉਂਕਿ ਕਾਂ ਕਾਂ ਟੁੱਕ ਪਿੱਛੇ ਕਾਂ ਕਾਂ ਕਰਦਾ ਪ੍ਰੀਤਮ ਦੇ ਬਿਰਹਾਂ ਵਿੱਚ ਗਾਵੇ ਕੋਇਲ ਸੋਭਾ ਪਾਵਣ ਕਹਿੰਦੇ ਉਹ ਆਪਣੇ ਪਿਆਰੇ ਦੇ ਪਿਆਰ ਵਿੱਚ ਬੋਲਦੀ ਆ ਤਾਂ ਕਰਕੇ ਸੋਹਣੀ ਲੱਗਦੀ ਆ ਰੰਗ ਦੋਵਾਂ ਦੇ ਕਾਲੇ ਹੀ ਨੇ ਪਰ ਉਹਨਾਂ ਦੇ ਬੋਲਣ ਤੋਂ ਪਤਾ ਲੱਗਦਾ ਭਾਈ ਗੁਰਦਾਸ ਜੀ ਵੀ ਮੋਹਰ ਲਾਉਂਦੇ ਨੇ ਇਸ ਗੱਲ ਦੀ ਭਾਈ ਗੁਰਦਾਸ ਜੀ ਕਹਿੰਦੇ ਨੇ ਧਿਆਨ ਦੇਣਾ ਜੈਸੋ ਚੂਨੋ ਖਾਂਡ ਸਵੈਤ ਏਕ ਸੈਦ ਖਾਈ ਦੇ ਪਾਈਏ ਤੋ ਸਵਾਦ ਰਸ ਰਸ ਨਾਂਕੇ ਚਖੀਏ ਚੂਨ ਦਾ ਅਰਥ ਗੁਰਮੁਖ ਪਿਆਰੇ ਗੁਰਮੁਖੋ ਆਟਾ ਵੀ ਕਰਦੇ ਨੇ ਚੂਨਾ ਵੀ ਕਈ ਕਰਦੇ ਨੇ ਵੇਖਣ ਨੂੰ ਧਿਆਨ ਦੇਣਾ ਵੇਖਣ ਨੂੰ ਆਟਾ ਤੇ ਖੰਡ ਇੱਕੋ ਜਿਹੇ ਨੇ ਵੇਖਣ ਨੂੰ ਆਟਾ ਤੇ ਖੰਡ ਇੱਕੋ ਜਿਹੇ ਨੇ ਪਰ ਜਦੋਂ ਕਦੇ ਜੀਭ ਤੇ ਰੱਖੋ ਪਤਾ ਲੱਗ ਜਾਂਦਾ ਚੂਨਾ ਤੇ ਖੰਡ ਚਿੱਟੇ ਹੀ ਨੇ ਦੋਵੇਂ ਜੀਭ ਤੇ ਰੱਖੋ ਤੇ ਪਤਾ ਲੱਗ ਜਾਂਦਾ ਵੀ ਖੰਡ ਕਿਹੜੀ ਆ ਤੇ ਚੂਨਾ ਕਿਹੜਾ ਆਟਾ ਕਿਹੜਾ ਵੇਖਣ ਨੂੰ ਇੱਕੋ ਜਿਹਾ
ਭਾਈ ਗੁਰਦਾਸ ਜੀ ਦੂਜਾ ਪ੍ਰਮਾਣ ਦਿੰਦੇ ਨੇ, ਜੈਸੇ ਪੀਤ ਬਰਨ ਹੀ ਹੇਮਰ ਪੀਤਰ ਹੋਏ, ਜਾਨੀਐ ਮਹਿਤ ਪਾਰਖਦ ਅਗਰ ਰਾਖੀਐ। ਕਹਿੰਦੇ ਨੇ ਸੋਨਾ ਤੇ ਪਿੱਤਲ ਵੇਖਣ ਨੂੰ ਇੱਕੋ ਜਿਹਾ ਹੀ ਨੇ, ਰੰਗ ਸੋਨੇ ਤੇ ਪਿੱਤਲ ਦਾ ਇੱਕੋ ਜਿਹਾ ਹੀ ਹੁੰਦਾ। ਜਦੋਂ ਕਿਸੇ ਪਾਰਖੂ ਕੋਲ ਰੱਖੋਗੇ ਉਹਨੇ ਦੱਸ ਦੇਣਾ, ਕਈ ਬੜੇ ਚੌੜੇ ਹੋਏ ਫਿਰਨਗੇ, ਮੈਨੂੰ ਤੇ ਬੜੀ ਸੋਹਣੀ ਮੁੰਦਰੀ ਪਾਈ ਹੈ ਵਿਚੋਲਗਿਰੀ ਦੀ ਤੋਲੇ ਦੀ। ਜਦੋਂ ਕਦੇ ਉਹ ਰੱਖਦੇ ਨੇ, ਜਿਹੜਾ ਪਾਰਖੂ ਹੋਵੇ ਉਹ ਦੱਸਦਾ ਵੀ ਅੱਧਾ ਤੇ ਖੋਟ ਹੀ ਆ ਵਿੱਚ, ਅੱਧੀ ਤੇ ਨਕਲੀ ਆ। ਕਿਉਂਕਿ ਅਸੀਂ ਲੋਕ ਤੇ ਰੰਗ ਵੇਖਦੇ ਹਾਂ ਗੱਲਾਂ, ਸਾਨੂੰ ਅਸਲ ਦੀ ਪਛਾਣ ਨਹੀਂ, ਸਾਨੂੰ ਇਹ ਪਤਾ ਨਹੀਂ ਲੱਗਦਾ ਵੀ ਸੋਨਾ ਕਿੰਨਾ ਤੇ ਪਿੱਤਲ ਕਿੰਨਾ ਹੈ। ਪਰ ਪਾਰਖੂ ਕੋਲ ਰੱਖਦੇ ਉਹਨੇ ਦੱਸ ਦੇਣਾ ਇਹਦੇ ਵਿੱਚ ਸੋਨਾ ਕਿੰਨਾ ਹੈ ਤੇ ਪਿੱਤਲ ਕਿੰਨਾ। ਆਮ ਆਦਮੀ ਨਹੀਂ ਦੱਸ ਸਕਦਾ, ਹਰ ਇੱਕ ਨਹੀਂ ਦੱਸ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਪਾਰਖੂ ਕੋਲ ਜਾਓਗੇ ਪਤਾ ਲੱਗ ਜਾਣਾ। ਤੇ ਤੀਜਾ ਪ੍ਰਮਾਣ ਦਿੰਦੇ ਨੇ, ਜੈਸੇ ਕਊਆ ਕੋਕਿਲਾ ਹੈ ਦੋਨੋਂ ਖੱਗ ਸਿਆਮ ਤਨ, ਜਾਨੀਐ ਅਸ਼ੁਭ ਸ਼ੁਭ ਸ਼ਬਦ ਸੋ ਭਾਖੀਐ। ਆ ਕਾਂ ਤੇ ਕੋਇਲ ਦੀ ਗੱਲ ਕੀਤੀ ਹੈ, ਕਹਿੰਦੇ ਕਾਂ ਤੇ ਕੋਇਲ ਦਾ ਰੰਗ ਇੱਕੋ ਜਿਹਾ ਹੈ, ਪਰ ਜਦੋਂ ਬੋਲਣਗੇ ਪਤਾ ਲੱਗ ਜਾਣਾ। ਜੇ ਕੋਈ ਬਾਹਰਲੇ ਦੇਸ਼ ਚੋਂ ਆਇਆ ਹੋਵੇ ਜਿਹਨੇ ਨਾ ਤੇ ਕਦੇ ਕਾਂ ਵੇਖਿਆ ਹੋਵੇ ਨਾ ਕੋਇਲ ਵੇਖੀ ਹੋਵੇ, ਉਹ ਕੋਇਲ ਨੂੰ ਸੁਣ ਲਵੇ ਕਿਤੇ ਬੋਲਦੀ ਨੂੰ ਬਾਗ ਚ, ਉਹਨੇ ਤੇ ਆਖਣਾ ਹੀ ਹੈ ਵੀ ਕਿੰਨੀ ਸੋਹਣੀ ਆਵਾਜ਼ ਹੈ ਇਹਦੀ। ਵਿਚਾਰਾ ਭੋਲਾ ਭਾਲਾ ਬਾਅਦ ਚ ਕਾਂ ਲੱਭ ਲਵੇ ਵੇਖੇ, ਤੇ ਉਹ ਕਾਂ ਨੂੰ ਪਿੰਜਰੇ ਵਿੱਚ ਬੰਦ ਕਰ ਲਵੇ ਵੀ ਜੇ ਕੋਇਲ ਇੰਨਾ ਸੋਹਣਾ ਗਾਉਂਦੀ ਹੈ ਤੇ ਉਦੋਂ ਵੀ ਵੱਧ ਵੱਟ ਕੱਢਦਾ ਹੋਣਾ ਜਿਹੜਾ ਅਣਜਾਣ ਆ ਉਹਨੂੰ ਕੀ ਪਤਾ ਵੀ ਜੇ ਕੋਇਲ ਇੰਨੀ ਸੋਹਣੀ ਬੋਲਦੀ ਆ ਤੇ ਇਹ ਕਾਂ ਵੱਡਾ ਹੈ ਤੇ ਉਦੋਂ ਵੱਧ ਵੱਟ ਕੱਢਦਾ ਹੋਣਾ। ਪਰ ਜਦੋਂ ਕਹਿੰਦੇ ਕਾਂ ਨੇ ਬੋਲਣਾ ਹੈ ਉੱਥੇ ਹੀ ਪਤਾ ਲੱਗ ਜਾਣਾ ਹੈ ਵੀ ਕਾਂ ਤੇ ਕੋਇਲ ਵਿੱਚ ਕਿੱਡਾ ਵੱਡਾ ਅੰਤਰ ਆ। ਰੰਗ ਹੀ ਇੱਕੋ ਜਿਹੇ ਨੇ ਦੋਨਾਂ ਦੇ, ਰੰਗ ਹੀ ਕਾਲੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਵੇਖਣ ਨੂੰ ਦੋਵੇਂ ਕਾਲੇ ਨੇ ਪਰ ਬੋਲਣ ਤੇ ਪਤਾ ਲੱਗ ਜਾਂਦਾ। ਜੈਸੇ ਕਊਆ ਕੋਕਿਲਾ ਹੈ ਦੋਨੋਂ ਖੱਗ ਸਿਆਮ ਤਨ, ਜਾਨੀਐ ਅਸ਼ੁਭ ਸ਼ੁਭ ਸ਼ਬਦ ਸੋ ਭਾਖੀਐ। ਲਾਸਟ ਪੰਗਤੀ ਵਿੱਚ ਕਹਿੰਦੇ ਨੇ ਤੈਸੇ ਹੀ ਅਸਾਧ ਸਾਧ ਚੇਹਨ ਕੈ ਸਮਾਨ ਹੋਤ, ਕਰਨੀ ਕਰਤੂਤ ਲਗ ਲਛਨ ਕੈ ਲਖੀਐ। ਕਹਿੰਦੇ ਨੇ ਸਾਧ ਤੇ ਅਸਾਧ, ਸਾਧ ਹੋ ਗਿਆ ਅਸਲੀ ਐੜਾ ਅੱਗੇ ਲਾ ਦਿਓ ਅਸਾਧ ਹੋ ਗਿਆ ਨਕਲੀ, ਸੰਤ ਅਸਲੀ ਆ ਐੜਾ ਲਾ ਦਿਓ ਅਸੰਤ ਉਹ ਨਕਲੀ ਬਣ ਜਾਂਦਾ। ਕਹਿੰਦੇ ਨੇ ਸਾਧ ਤੇ ਅਸਾਧ ਵੇਖਣ ਨੂੰ ਇੱਕੋ ਜਿਹਾ ਹੀ ਨੇ, ਭੇਖ ਇੱਕੋ ਜਿਹਾ ਹੀ ਆ, ਪਰ ਕਰਨੀ ਕਰਤੂਤ ਲੱਗ ਲੱਛਣ ਕਹਿ ਲਾਖੀਐ। ਕਹਿੰਦੇ ਸਾਧੂਆਂ ਦੀਆਂ ਕਰਨੀਆਂ ਤੋਂ ਤੇ ਮਨਮੁੱਖਾਂ ਦੀਆਂ ਕਰਤੂਤਾਂ ਤੋਂ ਪਤਾ ਉਹਨਾਂ ਦਾ ਵੀ ਲੱਗ ਜਾਂਦਾ। ਆਖੋ ਸਤਨਾਮ, ਪਤਾ ਉਹਨਾਂ ਦਾ ਵੀ ਲੱਗ ਜਾਂਦਾ ਵੀ ਅਸਲੀ ਕੌਣ ਹੈ ਤੇ ਨਕਲੀ ਕੌਣ ਹੈ, ਪਤਾ ਲੱਗ ਜਾਂਦਾ। ਉੱਥੇ ਮੱਖਣ ਸ਼ਾਹ ਲਵਾਣੇ ਨੇ ਹੁਣ ਵੇਖਿਆ ਮਹਾਰਾਜ ਆਪੇ ਕਿਰਪਾ ਕਰੋ ਕਿਵੇਂ ਪਤਾ ਲੱਗੇ ਅਸਲੀ ਨਕਲੀ ਦਾ, ਪੰਜ ਪੰਜ ਮੋਹਰਾਂ ਸਭ ਅੱਗੇ ਰੱਖੀਆਂ ਦਿਲ ਦੀ ਕਿਸੇ ਨੇ ਜਾਣੀ ਨਾ। ਫਿਰ ਉਹਨੇ ਆਪਣੇ ਸੇਵਾਦਾਰ ਨਾਲ ਦੇ ਭੇਜੇ, ਕਹਿੰਦੇ ਵੇਖ ਕੇ ਆਓ ਇੱਥੇ ਕੋਈ ਹੋਰ ਵੀ ਨਾ ਬੈਠਾ ਹੋਵੇ। ਪਤਾ ਕਰਨ ਗਏ, ਉਹਨਾਂ ਨੇ ਆ ਕੇ ਦੱਸਿਆ ਬਕਾਲੇ ਦੀ ਧਰਤੀ ਤੋਂ ਪਤਾ ਕੀਤਾ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਸਪੁੱਤਰ ਉਹਨਾਂ ਦੇ ਤੇਗ ਬਹਾਦਰ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰੋਂ ਮਾਤਾ ਨਾਨਕੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੋਂ ਮਾਤਾ ਗੁਜਰ ਕੌਰ ਜੀ, ਇਹ ਤਿੰਨੇ ਰਹਿੰਦੇ ਨੇ, ਇਹਨਾਂ ਦਾ ਵੀ ਘਰ ਹੈ ਇੱਥੇ। ਇਹ ਪਹਿਲਾਂ ਦੇ ਰਹਿੰਦੇ ਸੀ, ਇਹ ਤੇ ਸਾਰੇ ਹੁਣ ਆਏ ਨੇ। ਉਸ ਵੇਲੇ ਮੱਖਣ ਸ਼ਾਹ ਲਵਾਣਾ ਕਹਿੰਦਾ ਫਿਰ ਉਹੀ ਨਾ ਹੋਣ ਕਿਤੇ ਚੱਲੀਏ। ਜਦੋਂ ਲੱਗਾ ਜਾਣ ਤੇ ਸਾਰੇ ਗੁਰੂਆਂ ਦੇ ਚੇਲੇ ਆ ਗਏ ਮਸੰਦ, ਉਹ ਆਖਣ ਨਾ ਜੀ ਨਾ, ਉਹ ਤੇ ਐਵੇਂ ਉਹਦਾ ਇਹ ਨਹੀਂ ਪਤਾ ਕਿੱਥੋਂ ਬੋਲੇ ਤੁਹਾਨੂੰ, ਤੁਸੀਂ ਨਾ ਜਾਓ, ਚੰਗੇ ਸਿਆਣੇ ਬੰਦੇ ਹੋ ਤੁਸੀਂ, ਉਹ ਤੇ ਪਤਾ ਹੀ ਨਹੀਂ ਕੀ ਕਹਿ ਦੇਵੇ। ਮੱਖਣ ਸ਼ਾਹ ਲਵਾਣੇ ਨੇ ਕਿਸੇ ਦੀ ਪਰਵਾਹ ਨਾ ਕੀਤੀ, ਚਲਿਆ ਗਿਆ। ਜਦੋਂ ਇਹ ਅੰਦਰ ਗਿਆ ਇਹਨੇ ਵੇਖਿਆ ਦਰਵਾਜ਼ਾ ਬੰਦ ਹੈ, ਦਰਵਾਜ਼ਾ ਖੁਦ ਖੜਕਾਉਣਾ ਪਿਆ। ਸੋਚਿਆ ਕਹਿੰਦੇ ਇੱਥੇ ਦਰਵਾਜ਼ਾ ਬੰਦ ਕੀਤਾ ਹੋਇਆ, ਆਗਿਆ ਲੈ ਕੇ ਅੰਦਰ ਜਾਣ ਦਿੰਦੇ ਨੇ, ਉੱਥੇ ਆਪੇ ਆਵਾਜ਼ਾਂ ਮਾਰਦੇ ਨੇ, ਕਿੰਨਾ ਫਰਕ ਹੈ, ਕਿੰਨਾ ਫਰਕ ਹੈ, ਉੱਥੇ ਆਪੇ ਆਵਾਜ਼ਾਂ ਮਾਰਦੇ ਨੇ। ਤੇ ਸਾਧ ਸੰਗਤ ਜੀ ਫਿਰ ਉੱਥੇ ਜਦੋਂ ਅੰਦਰ ਗਏ, ਮਾਤਾ ਨਾਨਕੀ ਜੀ ਨੂੰ ਆਖਿਆ ਮਿਲਣਾ ਮਹਾਰਾਜ ਨੂੰ। माता नानकी जी कहन लगे मैं पहला अंदरों आग्या लेके आऊंगी। माता नानकी जी गए, लाल जी मखन शाह लवाना मिलना चाहता है, दर्शन कर दियो। माता जी ले आओ। माता नानकी जी कहन लगे इको ही जा सकता, कमरा बहुत छोटा है, भोरे वर्गा छोटा जिहा, कल्ले चले जाओ। मखन शाह लवाना फिर गुरमुखो कल्ला अंदर गया। जदों इन्हें जाके गुरु तेग बहादुर साहब सच्चे पातशाह दे दर्शन कीते, दीदार कीते, दर्शन करके ही, दर्शन देखते ही सुध की न सुध रही, बुद्ध की न बुद्ध रही, मत में न मत है, सुरत में न सुरत हो, ध्यान में न ध्यान रहे हो, ज्ञान में न ज्ञान रहे हो, गत में न गत है। मन कहिंदा है लगदे ही ने, दग दग करदा चेहरा वेख के मन गदगद हो गया। काफी हद तक पछाण आ गई। फिर मखन शाह लवाने ने सोचा मना परख लईए, 50% श्रद्धा बन गई। पंज मोहरां रखियां, मत्था टेकिया, नाल ही कहिंदा सच्चे पातशाह दिल दी दसो, मेरे मन दा शंका दूर करो। गुरु तेग बहादुर साहब सच्चे पातशाह कहन लगे, कहिंदे माया दा सानू लोभ कोई नहीं, माया सानू चाहिए नहीं, 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 नहीं। पर मखन शाह हुण करिए कि माया मंगी बिना तेरा शंका दूर नहीं होना, माया मंगनी पैनी है, माया दी सानू लोड़ है नहीं। फिर गुरु तेग बहादुर साहब ने आख्या, कहने मखन शाह सुखियां सी 500 ते चढ़ाउना 5। महाराज कहिंदे ने गल सुन ला, पंज मोहरां रखियां ने, पंज मोहरां रखियां ने, झाती मार दिल अपने, पंज सौ सुखियां ने, झाती मार दिल अपने, पंज सौ सुखियां ने, पंज बार जाके देखो भाई मंजिया डठिया ने अजड़ा, भाई मंजिया डठिया ने, सच्चा गुरु नहीं लभया, होइया लेखा कठिया ने, सच्चा गुरु नहीं लभया, होइया लेखा
Yeah.
ਤੁਸੀਂ ਕਹਿੰਦੇ ਹੋ ਪੰਜ ਮੋਹਰਾਂ ਸੁਖੀਆਂ ਨੇ, ਪੰਜ ਸੌ ਪੰਜ ਰੱਖੀਆਂ ਨੇ, ਪਰ ਮੇਰੀ ਵੀ ਮਜਬੂਰੀ ਸੀ, ਬਾਹਰ ਲੋਥਾਂ ਇਕੱਠੀਆਂ ਹੋਈਆਂ ਨੇ, ਵੇਖੋ ਤੇ ਸਹੀ, ਬਾਹਰ ਜਾ ਕੇ ਵੇਖੋ, 22 ਗੁਰੂ ਬਣੇ ਬੈਠੇ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਕਿਰਪਾ ਹੋ ਗਈ ਮੈਨੂੰ ਪੂਰਾ ਗੁਰੂ ਲੱਭ ਗਿਆ, ਚਾਹ ਚੜ ਗਿਆ, ਲੱਗਿਆ ਜਾਣ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਮੱਖਣ ਸ਼ਾਹ ਲਬਾਣੇ ਨੂੰ ਬਾਂਹ ਤੋਂ ਫੜ ਲਿਆ। ਕਿੱਥੇ ਚੱਲਿਆ? ਕਹਿੰਦਾ ਸੰਗਤ ਨੂੰ ਦੱਸਣ। ਮਹਾਰਾਜ ਕਹਿੰਦੇ ਤੈਨੂੰ ਪਤਾ ਲੱਗ ਗਿਆ, ਅੱਗੇ ਨਾ ਦੱਸੀ, ਪੂਰੇ ਗੁਰੂ ਦੀ ਨਿਸ਼ਾਨੀ, ਤੈਨੂੰ ਪਤਾ ਲੱਗ ਗਿਆ, ਅੱਗੇ ਨਾ ਦੱਸੀ। ਕਹਿੰਦਾ ਮਹਾਰਾਜ ਕਿਉਂ? ਸੱਚੇ ਪਾਤਸ਼ਾਹ ਕਹਿੰਦੇ ਅਸੀਂ ਪ੍ਰਗਟ ਨਹੀਂ ਹੋਣਾ ਚਾਹੁੰਦੇ, ਅਸੀਂ ਇੱਥੇ ਹੀ ਠੀਕ ਆ, ਸਾਨੂੰ ਇੱਥੇ ਹੀ ਆਨੰਦ ਆਉਂਦਾ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤੇ ਦੱਸਣਾ। ਮਹਾਰਾਜ ਕਹਿਣ ਲੱਗੇ ਤੇਰਾ ਮੂੰਹ ਕਾਲਾ ਕਰਾਂਗੇ। ਇਹਨੇ ਤਵਾ ਚੁੱਕਿਆ, ਕਲਖ ਲਾ ਕੇ ਆਪਣੇ ਮੂੰਹ ਤੇ ਮੱਲ ਲਈ ਆਪ ਹੀ, ਆਪ ਹੀ। ਕਹਿੰਦਾ ਮੈਨੂੰ ਪਤਾ ਹੈ, ਮੂੰਹ ਮੈਂ ਆਪਣਾ ਆਪ ਹੀ ਇੱਥੇ ਹੀ ਕਾਲਾ ਕਰ ਲਿਆ, ਦਰਗਾਹ ਵਿੱਚ ਉਜਲਾ ਹੋ ਜਾਣਾ। ਆਖੋ ਸਪਨਾ। ਮਹਾਰਾਜ ਨੇ ਕਿਰਪਾ ਕਰ ਦੇਣੀ ਹੈ, ਮਹਾਰਾਜ ਸੱਚ ਬੋਲਣਾ ਹੈ। ਫਿਰ ਇਹ ਕੋਠੇ ਤੇ ਚੜਿਆ ਤੇ ਇਹਨੇ ਉੱਚੀ ਉੱਚੀ ਆਵਾਜ਼ ਦਿੱਤੀ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਆਵਾਜ਼ ਮਾਰੀ, ਕਹਿੰਦੇ ਆ ਜਾਓ, ਪੂਰਾ ਗੁਰੂ ਲੱਭ ਗਿਆ, ਨਕਲੀ ਦਾ ਨਕਲੀਆਂ ਦਾ ਖਹਿੜਾ ਛੱਡ ਦਿਓ। ਇਹੋ ਜਿਹੇ ਪ੍ਰਚਾਰਕ ਚਾਹੀਦੇ ਨੇ ਜਿਨ੍ਹਾਂ ਵਿੱਚ ਸੱਚ ਬੋਲਣ ਦੀ ਜ਼ੁਰਤ ਹੋਵੇ, ਸੱਚ ਦਾ ਹੋਕਾ ਦੇਣ ਭਾਵੇਂ ਮੂੰਹ ਕਾਲਾ ਹੀ ਕਰਨਾ ਪਵੇ। ਵੇਖੋ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਈ ਚੋਂ ਬਾਹਰ ਆਏ, ਕਹਿੰਦੇ ਆ ਸੱਚਖੰਡ ਚੋਂ ਆਏ, ਤੇ ਆਉਣ ਸਾਰ ਕਿੱਥੇ ਗਏ? ਮੜੀਆਂ ਚ, ਮੜੀਆਂ ਚ ਜਾ ਕੇ ਬਹਿ ਗਏ, ਮੜੀਆਂ ਚ ਬਹਿ ਗਏ। ਉਦੋਂ ਬਾਅਦ ਮਹਾਰਾਜ ਨੇ ਪ੍ਰਚਾਰ ਸ਼ੁਰੂ ਕੀਤਾ ਸਿੱਖੀ ਦਾ। ਕਿਉਂ? ਮੜੀਆਂ ਵਿੱਚ ਸ਼ਮਸ਼ਾਨ ਘਾਟ ਵਿੱਚ ਬਹਿਣ ਦਾ ਮਤਲਬ ਕੀ ਸੀ? ਮਹਾਰਾਜ ਸਮਝਾਉਣਾ ਚਾਹੁੰਦੇ ਸੀ, ਕਹਿੰਦੇ ਗੁਰਸਿੱਖੋ ਪ੍ਰਚਾਰਕੋ, ਜੇ ਸੱਚ ਦਾ ਹੋਕਾ ਦੇਣ ਲੱਗੀਏ ਨਾ ਮੌਤ ਤੋਂ ਨਾ ਡਰੀਏ। ਸ਼ੁਰੂ ਬਾਅਦ ਚ ਕੀਤਾ, ਪਹਿਲਾਂ ਸ਼ਮਸ਼ਾਨ ਘਾਟ ਚ ਬੈਠੇ, ਸਿਧਾਂਤ ਕੀ ਆ ਸਾਡੇ ਵਾਸਤੇ? ਮਹਾਰਾਜ ਕਹਿਣ ਲੱਗੇ ਜਿਵੇਂ ਹੁਣ ਵੱਧ ਤੋਂ ਵੱਧ ਕੋਈ ਬੰਦਾ ਸੱਚ ਜਿਹੜਾ ਬੋਲਦਾ ਹੋਵੇ, ਲੋਕ ਆਖਣਗੇ ਬਹਿ ਜਾ ਨਹੀਂ ਤੇ ਬਾ ਦਿਆਂਗਾ, ਟਿਕ ਜਾ ਨਹੀਂ ਤੇ ਮਾਰ ਦਿਆਂਗਾ, ਟਿਕ ਜਾ ਨਹੀਂ ਤੇ ਤੈਨੂੰ ਸ਼ਮਸ਼ਾਨ ਘਾਟ ਚ ਪਹੁੰਚਾ ਦਿਆਂਗਾ। ਮਹਾਰਾਜ ਕਹਿਣ ਲੱਗੇ ਸੱਚ ਦਾ ਹੋਕਾ ਦੇਣ ਤੋਂ ਪਹਿਲਾਂ ਮੈਂ ਸ਼ਮਸ਼ਾਨ ਘਾਟ ਵਿੱਚ ਕਈ ਦਿਨ ਕੱਟ ਕੇ ਆਇਆ, ਮੈਨੂੰ ਹੁਣ ਕੋਈ ਡਰ ਨਹੀਂ ਲੱਗਦਾ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਸੱਚ ਦਾ ਹੋਕਾ ਦੇਣਾ, ਹੁਣ ਮੈਨੂੰ ਮੌਤ ਦਾ ਕੋਈ ਡਰ ਨਹੀਂ। ਤੇ ਮਹਾਰਾਜ ਨੇ ਸਾਨੂੰ ਵੀ ਇਹੀ ਸਿਖਾਇਆ ਕਿ ਗੁਰਸਿੱਖੋ, ਜੇ ਸੱਚ ਦਾ ਹੋਕਾ ਦੇਣ ਲੱਗੇ ਹੋ ਤੇ ਪਰਵਾਹ ਨਾ ਕਰਿਓ, ਵੱਧ ਤੋਂ ਵੱਧ ਲੋਕ ਇੱਥੋਂ ਤੱਕ ਕਹਿਣਗੇ ਤੈਨੂੰ ਮੜੀਆਂ ਚ ਪਹੁੰਚਾ ਦਿਆਂਗਾ, ਪਰ ਮੌਤ ਤੋਂ ਨਾ ਡਰਿਓ। ਮੈਂ ਮੜੀਆਂ ਪਹਿਲਾਂ ਹੀ ਵੇਖ ਲਈਆਂ ਨੇ। ਫਿਰ ਬੜੇ ਆਏ ਲੋਕ ਇਦਾਂ ਦੇ ਜਿਹੜੇ ਕਹਿੰਦੇ ਸੀ ਬਾਬੇ ਨਾਨਕ ਨੂੰ ਕਿ ਤੂੰ ਹਟ ਜਾ, ਆ ਹੋਕਾ ਨਾ ਦੇ। ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਵੀ, ਬਾਬਰ ਨੂੰ ਜਾਬਰ ਕਹਿਣ ਤੋਂ ਵੀ ਗੁਰੇਜ ਨਹੀਂ ਕੀਤਾ, ਪਰਵਾਹ ਨਹੀਂ ਕੀਤੀ, ਕਿਉਂਕਿ ਮਹਾਰਾਜ ਕਹਿੰਦੇ ਮੈਨੂੰ ਮੌਤ ਤੋਂ ਕੋਈ ਡਰ ਨਹੀਂ ਲੱਗਦਾ। ਮੌਤ ਦਾ ਭੈ ਖਤਮ ਕਰ ਦਿਓ, ਫਿਰ ਗੱਲ ਬਣੇਗੀ। ਮੱਖਣ ਸ਼ਾਹ ਲਬਾਣੇ ਨੇ ਮੂੰਹ ਕਾਲਾ ਕੀਤਾ, ਕਹਿੰਦੇ ਸੱਚ ਦਾ ਹੋਕਾ ਦੇਣਾ, ਆਪਣਾ ਮੂੰਹ ਆਪ ਹੀ ਕਾਲਾ ਕਰ ਲਿਆ। ਇਦਾਂ ਦੇ ਪ੍ਰਚਾਰਕਾਂ ਦੀ ਲੋੜ ਹੈ, ਪਰਵਾਹ ਨਾ ਕਰਨ ਤੇ ਧਿਆਨ ਦੇਣਾ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਹਰ ਗੁਰਦੁਆਰੇ ਦੇ ਨਾਂ, 100 ਏਕੜ ਜ਼ਮੀਨ ਜਾਗੀਰ, 200 ਏਕੜ ਦੀ ਜਾਗੀਰ, 500 ਏਕੜ ਦੀ ਜਾਗੀਰ ਲਵਾਈ ਸੀ ਨਨਕਾਣਾ ਸਾਹਿਬ ਦੇ ਨਾਂ, ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਮਹਾਰਾਜਾ ਰਣਜੀਤ ਸਿੰਘ ਨੇ। ਅੱਜ ਮਹਾਰਾਜਾ ਰਣਜੀਤ ਸਿੰਘ ਦਾ ਸੱਚਖੰਡ ਜਾਣਾ ਦਿਵਸ, ਅੱਜ ਵਾਲੇ ਦਿਨ ਗਏ ਨੇ ਸੱਚਖੰਡ, ਅੱਜ ਉਹਨਾਂ ਦੀ ਬਰਸੀ ਮਨਾਈ ਜਾ ਰਹੀ ਹੈ, ਬਰਸੀ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਜਿਹੜੇ, ਉਹਨਾਂ ਨੇ 500 ਕਿੱਲਾ ਜ਼ਮੀਨ ਤੱਕ ਵੀ ਲਵਾ ਦਿੱਤੀ ਨਾ ਨਨਕਾਣਾ ਸਾਹਿਬ ਦੇ। ਕਹਿਣ ਦਾ ਭਾਵ ਇਹ ਸੀ ਕਿ ਮਹੰਤੋ, ਉਸ ਵੇਲੇ ਮਹੰਤ ਕਾਬਜ ਸਨ ਗੁਰਦੁਆਰਿਆਂ ਤੇ, ਸ਼੍ਰੋਮਣੀ ਕਮੇਟੀ ਹੋਂਦ ਵਿੱਚ ਨਹੀਂ ਸੀ ਆਈ। ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਤੋਂ ਭਾਵ ਜ਼ਮੀਨਾਂ ਗੁਰਦੁਆਰਿਆਂ ਦੇ ਨਾਂ ਕਰਾਉਣ ਤੋਂ ਭਾਵ ਇਹ ਸੀ ਕਿ ਮਹੰਤੋ ਪ੍ਰਚਾਰਕੋ, ਤੁਹਾਨੂੰ ਪਰਵਾਹ ਕਿਸੇ ਦੀ ਨਹੀਂ ਹੋਣੀ ਚਾਹੀਦੀ, ਇੰਨੀ ਜ਼ਮੀਨ ਮੈਂ ਤੁਹਾਡੇ ਗੁਰਦੁਆਰਿਆਂ ਦੇ ਨਾਂ ਲਵਾਤੀ ਆ, ਹੁਣ ਸੱਚ ਡਟ ਕੇ ਬੋਲਿਓ, ਪਰਵਾਹ ਨਾ ਕਰਿਓ। ਤੁਹਾਨੂੰ ਖੁਸ਼ਾਮਦੀ ਨਾ ਕਰਨੀ ਪਵੇ ਕਿਸੇ ਦੀ, ਖੁਸ਼ਾਮਦੀ ਕਿਸੇ ਦੀ ਨਾ ਕਰਨੀ ਪਵੇ, ਤੁਹਾਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਤੁਹਾਨੂੰ ਸਾਹਬ ਸਾਹਬ ਨਾ ਕਹਿਣਾ ਪਵੇ ਹਰ ਇੱਕ ਆਦਮੀ ਨੂੰ। ਪਰ ਅੱਜ ਹਾਲਤ ਇਦਾਂ ਦਾ ਹੀ ਆ ਵੀ ਪਤਾ ਹੁੰਦਾ, ਸਾਹਮਣੇ ਫੋਟੋ ਲੱਗੀ ਆ, ਕੇਸ ਕੱਟੇ ਹੋਏ ਨੇ, ਪਤਾ ਹੁੰਦਾ ਵੀ ਸ਼ਰਾਬ ਪੀਤੀ ਹੋਈ ਸੀ, ਐਕਸੀਡੈਂਟ ਵਿੱਚ ਮਰਿਆ, ਪਰ ਤਾਂ ਵੀ ਸਾਡੇ ਗ੍ਰੰਥੀ ਜੀ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਫਿਰ ਹਾਲ ਤੇ ਉਹੀ ਹੋ ਗਿਆ ਨਾ, ਸੱਚ ਕਹਿਣਾ ਅਸੀਂ ਛੱਡ ਗਏ। ਮਹਾਰਾਜ ਰਣਜੀਤ ਸਿੰਘ ਨੇ ਆਖਿਆ ਸੀ ਬਥੇਰੀ ਮਾਇਆ ਹੋਵੇਗੀ ਤੁਹਾਡੇ ਕੋਲ, ਪਰਵਾਹ ਨਾ ਕਰੋ, ਤੁਸੀਂ ਕਿਸੇ ਵੱਡੇ ਬੰਦੇ ਦੀ ਈਨ ਨਾ ਮੰਨਿਓ, ਪਰਵਾਹ ਨਾ ਕਰਿਓ, ਜੇ ਸੱਚ ਕਹਿਣਾ ਤੇ ਕਹਿ ਦਿਓ। ਤੇ ਗੁਰਮੁਖੋ ਅੱਜ ਇਸ ਗੱਲ ਦੀ ਬੜੀ ਲੋੜ ਆ, ਅਸੀਂ ਹਮੇਸ਼ਾ ਫੜਦੇ ਪਾਉਂਦੇ ਰਹੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹੀ ਢੰਗ ਨਾਲ ਪ੍ਰਚਾਰ ਨਹੀਂ ਕਰ ਸਕੇ, ਇਸੇ ਕਰਕੇ ਆ ਡੇਰਾਵਾਦ ਜੋ ਕੁਝ ਵੀ ਵਿਵਾਦ ਚੱਲ ਰਹੇ ਨੇ ਇਹ ਉਹਨਾਂ ਦੀ ਬੜੀ ਵੱਡੀ ਗਲਤੀ ਹੈ, ਪਰ ਘਾਟਾ ਸਾਡੇ ਵਿੱਚ ਵੀ ਹੈਗਾ। ਹੁਣ ਉਦਣ ਮੈਂ ਸੰਤ ਸਮਾਜ ਵਿੱਚ ਵੀ ਸਾਂ, ਉਦਣ ਵੀ ਮੈਂ ਅਰਜ਼ ਕੀਤੀ ਸੀ, ਅੱਜ ਅਸੀਂ ਤਪਦੀ ਸੜਕ ਉੱਤੇ ਬੈਠੇ ਹਾਂ, ਜੇ ਪਹਿਲਾਂ ਤੋਂ ਹੀ ਮੋਰਚੇ ਲਾਏ ਹੁੰਦੇ ਕਿਉਂ ਆ ਕੁਝ ਹੁੰਦਾ, ਜੇ ਸ਼ੁਰੂ ਤੋਂ ਹੀ। ਅੱਜ ਜੋ ਸਾਡੇ ਅੰਦਰ, ਅੱਜ ਜੋ ਸਾਡੇ ਅੰਦਰ ਦਰਦ ਹੈ, ਅਸੀਂ ਸਾਰੇ ਦੁਖੀ ਇਸ ਗੱਲ ਤੋਂ, ਸਾਰੇ ਹੋਕਾ ਦੇ ਰਹੇ ਨੇ, ਸਾਰੇ ਜਕਾਰੇ ਲਾ ਰਹੇ ਨੇ, ਸਾਰੇ ਅੱਜ ਇੱਛੁਕ ਨੇ, ਰੋਜ਼ ਪੜ੍ਹਦੇ ਨੇ ਪੇਪਰ, ਜਿਹੜੇ ਕਦੇ ਨਹੀਂ ਸੀ ਪੜ੍ਹਦੇ, ਜੋ ਵੀ ਪੜ੍ਹਦੇ ਨੇ ਵੀ ਕੀ ਬਣਿਆ ਅੱਗੇ, ਕੀ ਬਣੇਗਾ, ਕਦੋਂ ਅਸੀਂ ਆਖਾਂਗੇ ਫਤਿਹ ਦਿਵਸ ਮਨਾਵਾਂਗੇ, ਕਦੋਂ ਆਖਾਂਗੇ ਅਸੀਂ ਜਿੱਤ ਗਏ ਹਾਂ, ਕਦੋਂ ਆਖਾਂਗੇ ਅਸੀਂ। ਹੁਣ ਸਾਰਿਆਂ ਨੂੰ, ਸਾਰਿਆਂ ਦਾ ਜ਼ੋਰ ਲੱਗਿਆ ਹੋਇਆ, ਪਰ ਜੇ ਸਾਰੇ ਪ੍ਰਚਾਰਕ ਇਸ ਗੱਲ ਨੂੰ ਸਮਝਣ, ਆਪਣੀ ਜ਼ਿੰਮੇਵਾਰੀ ਸਮਝਣ, ਤੇ ਕਿਉਂ ਇਹ ਨੌਬਤ ਆਉਣੀ ਹੋਈ ਨਹੀਂ ਸੀ। ਤੇ ਇਸ ਕਰਕੇ ਭਾਈ ਮੱਖਣ ਸ਼ਾਹ ਲਵਾਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਛਾਣਿਆ, ਤੇ ਪਛਾਣ ਪਛਾਣ ਵੀ ਹੋ ਸਕਦਾ ਜਿਹੜਾ ਖੁਦ ਗਿਆਨਵਾਨ ਸਿੱਖ ਹੋਵੇ, ਹੱਥ ਵਿੱਚ ਸ੍ਰੀ ਸਾਹਿਬ ਫੜੀ ਹੋਈ ਆ, ਕੇਸ ਕੱਟੇ ਹੋਏ ਨੇ, ਰਾਜ ਕਰੇਗਾ ਖਾਲਸਾ, ਸਿਰ ਦੇ ਉੱਤੇ ਕੇਸਰੀ ਦਸਤਾਰ, ਨਿਸ਼ਾਨ ਸਾਹਿਬ ਕਿਵੇਂ ਖਲੋਏਗਾ ਜੇ ਤੂੰ ਥੜਾ ਹੀ ਨਹੀਂ ਬਣਾਇਆ, ਸਿਰ ਦੇ ਉੱਤੇ ਕੇਸਰੀ ਦਸਤਾਰ ਆ, ਮੁੱਖ ਤੇ ਦਾੜਾ ਹੈ ਨਹੀਂ, ਕੇਸਰੀ ਦਸਤਾਰ ਨਿਸ਼ਾਨ ਸਾਹਿਬ ਲਾਈ ਫਿਰਨਾ, ਥੜਾ ਬਣਾ ਲਾ ਫਿਰ ਟਿਕ ਜਾਏਗਾ, ਫਿਰ ਤੇਰੀ ਦਸਤਾਰ ਬੰਨੀ ਸੋਹਣੀ ਲੱਗੇਗੀ। ਤੇ ਮੇਰੀ ਨੌਜਵਾਨਾਂ ਦੇ ਚਰਨਾਂ 'ਚ ਖਾਸ ਬੇਨਤੀ ਆ, ਪਹਿਲਾਂ ਤੇ ਸਮਾਂ ਹੋਰ ਸੀ, ਹੁਣ ਤੇ ਅੱਖੀਂ ਵੇਖ ਲਿਆ ਸੀ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਕਿੱਡੀ ਵੱਡੀ ਘੋਰ ਨਰਾਦਰੀ, ਘੋਰ ਅਪਮਾਨ ਹੋਇਆ, ਜੇ ਅਸੀਂ ਅਜੇ ਵੀ ਨਹੀਂ ਜਾਗਣਾ ਤੇ ਫਿਰ ਸਾਡੇ ਮਾੜੇ ਭਾਗ ਨੇ। ਤੁਹਾਡਾ ਜਾਗਣਾ ਇਹੀ ਬਹੁਤ ਆ, ਤੁਸੀਂ ਗੁਰੂ ਵਾਲੇ ਬਣ ਜਾਓ, ਸਿੰਘ ਸੱਜ ਜਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਓ, ਇਹਦੇ ਨਾਲ ਹੀ ਸੱਚੇ ਪਾਤਸ਼ਾਹ ਦੀ ਸਭ ਤੋਂ ਵੱਡੀ ਖੁਸ਼ੀ ਹੋਣੀ ਆ, ਤੇ ਆਪਣੇ ਆਪ ਹੀ ਪ੍ਰਚਾਰ ਹੋਏਗਾ, ਆਪਣੇ ਆਪ ਹੀ ਸਭ ਕੁਛ ਬੰਦ ਹੋ ਜਾਣਾ। ਲਗਾਤਾਰ ਡਟ ਕੇ ਸਾਧ ਸੰਗਤ ਜਿੱਥੇ ਆਪ ਜੁੜੋ ਉੱਥੇ ਹੋਰਨਾਂ ਨੂੰ ਵੀ ਜੋੜੋ। ਅਜੋਕਾ ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਅਸੀਂ ਸਾਰੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਾਂ, ਨਹੀਂ ਤੇ ਘੱਟ ਤੋਂ ਘੱਟ ਦਾੜੀਆਂ ਕੇਸ ਨੌਜਵਾਨ ਵੀਰੋ ਭਰਾਵੋ ਜ਼ਰੂਰ ਰੱਖੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਵਾਸਤੇ ਚਾਰ ਪਤਵਾਰੇ ਨੇ, ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੋਰਨ ਲੱਗੇ ਅੱਖਾਂ ਚੋਂ ਪਾਣੀ ਨਾ ਆਇਆ, ਆਨੰਦਪੁਰ ਸਾਹਿਬ ਛੱਡਣ ਲੱਗੇ, ਆਨੰਦਪੁਰ ਸਾਹਿਬ ਛੱਡਣ ਲੱਗੇ ਦੁਖੀ ਨਾ ਹੋਏ, ਮਾਇਆ ਰੋੜੀ ਦੁਖੀ ਨਾ ਹੋਏ, ਵੱਡੇ ਸਾਹਿਬਜ਼ਾਦੇ ਅੱਖਾਂ ਸਾਹਮਣੇ ਸ਼ਹੀਦ ਕਰਾ ਲਏ ਦੁਖੀ ਨਾ ਹੋਏ, ਛੋਟੇ ਸਾਹਿਬਜ਼ਾਦਿਆਂ ਦਾ ਸੁਨੇਹਾ ਆ ਗਿਆ ਮਹਾਰਾਜ ਦੁਖੀ ਨਾ ਹੋਏ, ਪਰ ਅੱਜ ਕਿਤੇ ਨਾ ਕਿਤੇ ਬੈਠੇ ਸਾਨੂੰ ਵਹਿੰਦੇ ਹੋਣਗੇ ਤੇ ਜ਼ਰੂਰ ਦੁਖੀ ਹੁੰਦੇ ਹੋਣਗੇ ਵੀ ਇਹਨਾਂ ਵਾਸਤੇ ਚਾਰ ਲਾਲ ਵਾਰੇ ਸੀ, ਇਹਨਾਂ ਵਾਸਤੇ ਜਿਨ੍ਹਾਂ ਨੇ ਕੋਈ ਕਦਰ ਨਹੀਂ ਸੀ ਕਰਨੀ, ਕੋਈ ਕਿਸੇ ਪਾਸੇ ਤੁਰਿਆ ਫਿਰਦਾ, ਕੋਈ ਕਿਸੇ ਪਾਸੇ। ਮੇਰੀ ਆਪ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਆਪਣੇ ਜੀਵਨ ਦੇ ਵਿੱਚ ਵਿੱਚ ਅਸੀਂ ਪਛਾਣੀਏ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੌਣ ਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੌਣ ਨੇ, ਸਾਡੇ ਪਿਤਾ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਲੋਕਾਂ ਨੇ ਹੋਰ ਪਿਤਾ ਬਣਾ ਲਿਆ, ਅਸੀਂ ਡਟ ਕੇ ਅੱਜ ਵਿਰੋਧ ਤਾਂ ਕਰ ਰਹੇ ਹਾਂ, ਪਰ ਅਸੀਂ ਤੇ ਖੁਦ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਬਣਾਈਏ। ਪਿਓ ਮਿਲ ਜੇ ਕਲਗੀ ਧਰ ਵਰਗਾ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜਾਏ। ਮੇਰੀ ਬੇਨਤੀ ਵੀਰਾਂ ਭਰਾਵਾਂ ਭੈਣਾਂ ਦੇ ਚਰਨਾਂ 'ਚ ਕਿ ਵੱਧ ਚੜ ਕੇ ਖੰਡੇ ਬੜ ਦਾ ਅੰਮ੍ਰਿਤ ਛਕੋ, ਬਹੁਤ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਕਰਨੀਆਂ ਨੇ। ਅੱਜ ਦਾ ਦੀਵਾਨ ਜਿਹੜਾ ਸਾਰਾ ਹੀ ਮੱਥਾ ਟੇਕਦਿਆਂ ਲੰਘ ਗਿਆ, ਸਾਰਾ ਦੀਵਾਨ। ਹੁਣ ਜਦੋਂ ਤੱਕ ਸਾਧ ਸੰਗਤ ਜੀ ਸੰਗਤ ਟਿਕੀ ਆ ਉਦੋਂ ਤੱਕ ਫਿਰ ਸਮਾਪਤੀ ਦਾ ਸਮਾਂ ਹੋ ਜਾਂਦਾ, ਤੇ ਮੇਰੀ ਆਪ ਸਾਰੀ ਸੰਗਤ ਨੂੰ ਬੇਨਤੀ ਆ ਕਿ ਦੀਵਾਨਾਂ ਦੀ ਸਮਾਪਤੀ ਤੇ ਹੋਣੀ ਸੀ ਕੱਲ੍ਹ ਨੂੰ, ਪਰ ਕੱਲ੍ਹ ਮੈਂ ਹਾਜ਼ਰ ਨਹੀਂ ਸਾਂ ਹੋ ਸਕਿਆ, ਇਸ ਕਰਕੇ ਇੱਥੋਂ ਦਾ ਇੱਕ ਦੀਵਾਨ ਵਧਾ ਦਿੱਤਾ ਗਿਆ, ਕੱਲ੍ਹ ਦੀ ਬਜਾਏ ਪਰਸੋਂ ਨੂੰ ਹੁਣ ਇੱਥੇ ਸਮਾਪਤੀ ਹੋਏ। ਪਰਸੋਂ ਨੂੰ ਇੱਥੇ ਦੀਵਾਨਾਂ ਦੀ ਸਮਾਪਤੀ ਹੋਏਗੀ। ਘੱਟ ਤੋਂ ਘੱਟ 8-10 ਕਿੱਲੇ ਜਗ੍ਹਾ ਹੈ ਜਿਹੜੀ, ਜਿਹਦੇ ਵਿੱਚ ਤੁਸੀਂ ਸਾਰੇ ਬੈਠੇ ਹੋ, ਬੀਬੀਆਂ ਵੀ, ਵੀਰ ਭਰਾ ਵੀ, ਅੱਜ ਪਹਿਲੇ ਦਿਨ ਇੰਨੀ ਸੰਗਤ ਆ, ਕੱਲ ਨੂੰ ਹੋਰ ਇਕੱਠ ਵੱਧ ਜਾਣਾ। ਮੈਂ ਚਾਹੁੰਦਾ ਵੱਧ ਚੜ ਕੇ ਸੰਗਤ ਖੰਡੇ ਬਾਟੇ ਦਾ ਅੰਮ੍ਰਿਤ ਛਕੇ। ਮੈਂ ਅੰਮ੍ਰਿਤ ਸੰਚਾਰ ਕਰਕੇ ਇਹ ਇੱਕ ਦੀਵਾਨ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਪਰਸੋਂ ਦੀ ਭਰਨ ਵਾਸਤੇ ਬੇਨਤੀ ਕੀਤੀ ਹੈ, ਕਿਉਂਕਿ ਅੰਮ੍ਰਿਤ ਸੰਚਾਰ ਹੋਵੇ ਚੜ੍ਹਦੀ ਕਲਾ ਨਾਲ, ਤਾਂ ਹੀ ਐਡੀ ਦੂਰੋਂ ਆਉਣ ਦਾ ਫਾਇਦਾ ਹੈ। ਐਡਾ ਵੱਡਾ ਪੰਡਾਲ ਵੀ ਲਾਇਆ, ਇੰਨਾ ਰੁਪਇਆ ਵੀ ਖਰਚ ਕੀਤਾ, ਐਡੀ ਦੂਰੋਂ ਸੰਗਤ ਵੀ ਆਉਂਦੀ ਆ। ਗਰਮੀ ਦਾ ਮੌਸਮ ਆ, ਪਤਾ ਨੀ ਕਿੱਥੋਂ ਕਿੱਥੋਂ ਇੱਥੇ ਸੰਗਤ ਆਈ ਆ। ਇੱਕ ਫਿਰੋਜ਼ਪੁਰ ਦੇ ਇਲਾਕੇ ਦੀ ਸੰਗਤ ਨਹੀਂ, ਪਤਾ ਨੀ ਕਿੰਨੇ ਕੁ ਇਲਾਕਿਆਂ ਦੀ ਸੰਗਤ ਇੱਥੇ ਆ ਕੇ ਲਾਹਾ ਲੈ ਕੇ ਜਾਂਦੀ ਆ। ਤੇ ਮੇਰੀ ਇਹ ਆਪ ਜੀ ਦੇ ਚਰਨਾਂ 'ਚ ਜ਼ਰੂਰੀ ਜ਼ਰੂਰੀ ਬੇਨਤੀ ਆ ਕਿ ਆਪਾਂ ਕੱਲ੍ਹ ਤੇ ਪਰਸੋਂ ਦੋਵੇਂ ਦਿਨ 9 ਤੋਂ 11 ਦਾ ਟਾਈਮ ਦੀਵਾਨ ਦਾ, ਤੇ ਸੰਗਤ 7 ਵਜੇ ਹੀ ਆ ਕੇ ਆਉਣ ਦੀ ਕੋਸ਼ਿਸ਼ ਕਰੋ। 7 ਵਜੇ ਤੱਕ, 8 ਵਜੇ ਤੱਕ, ਹੱਦ 9 ਵਜੇ ਤੱਕ ਸਾਰੀ ਸੰਗਤ ਮੱਥਾ ਟੇਕ ਕੇ ਬਹਿ ਜਾਵੇ। 9:30 ਵਜੇ ਤੋਂ ਪਹਿਲਾਂ ਬਿਲਕੁਲ ਸ਼ਾਂਤੀ ਹੋਵੇ, ਤਾਂ ਜੋ ਆਪਾਂ ਰਲ ਮਿਲ ਕੇ ਵਿਚਾਰ ਕਰ ਸਕੀਏ ਅੱਜ ਦੇ ਸਮੇਂ ਦੇ ਹਾਲਾਤਾਂ ਮੁਤਾਬਕ ਵੀ ਜਾਂ ਇਤਿਹਾਸ ਦੀ, ਕਿਉਂਕਿ ਜਿੰਨਾ ਚਿਰ ਇਕਾਗਰਤਾ ਨਾ ਬਣੇ ਉਹਨਾਂ ਚਿਰ ਆਨੰਦ ਨਹੀਂ ਆਉਂਦਾ। ਫਿਰ ਇੱਕ ਲੜੀ ਚੱਲਦੀ ਰਹਿੰਦੀ ਆ, ਆਪਣੇ ਆਪ ਰਸ ਬਣਦਾ। ਤੇ ਮੇਰੀ ਬੇਨਤੀ ਆ, ਅੱਜ ਵਾਲਾ ਕੰਮ ਕੱਲ੍ਹ ਨੂੰ ਨਹੀਂ ਕਰਨਾ, ਸਾਰਿਆਂ ਨੇ ਜਲਦੀ ਆਉਣ ਦੀ ਖੇਚਲ ਕਰਨੀ ਆ। 9 ਵਜੇ ਤੋਂ ਪਹਿਲਾਂ ਸਾਰੇ ਆ ਕੇ ਬੈਠੇ ਹੋਣ, ਫਿਰ ਆਨੰਦ ਆਏਗਾ। ਸਾਰੀ ਸੰਗਤ ਨੇ ਹਾਜ਼ਰੀ ਭਰਨੀ ਆ। ਅੰਮ੍ਰਿਤ ਛਕਣ ਵਾਸਤੇ ਦੇ ਨਾਮ ਬਹੁਤ ਥੋੜੇ ਆ, ਪਿੰਡ ਆਲੇ ਵਾਲਾ, ਉੱਥੋਂ ਦੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਪਰਸੋਂ। ਜਿਹੜੀ ਜਿਹੜੀ ਸੰਗਤ ਨੇ ਅੰਮ੍ਰਿਤ ਛਕਣਾ ਹੈ, ਕੱਲ ਨੂੰ ਬਾਹਰਲੇ ਪਾਸੇ ਗੇਟ ਦੇ ਕੋਲ ਸੇਵਾਦਾਰ ਬੈਠੇ ਹੋਣਗੇ। ਹਾਂਜੀ, 150 ਪ੍ਰਾਣੀਆਂ ਦੇ ਨਾਮ ਆਏ ਨੇ, ਇਹ ਖੁਸ਼ੀ ਦੀ ਗੱਲ। ਮੇਰੇ ਕੋਲ ਲਿਸਟ 50 ਦੀ ਸੀ, ਹੁਣ 150 ਹੋ ਗਿਆ। ਤੇ
ਸਤਿ ਸ੍ਰੀ ਅਕਾਲ
ਸੰਗਤ ਜੀ, ਕੱਲ ਨੂੰ ਬਾਹਰਲੇ ਪਾਸੇ ਸੇਵਾਦਾਰ ਬੈਠੇ ਹੋਣਗੇ, ਜਿਨ੍ਹੇ ਅੰਦਰ ਆਉਣਾ ਹੈ ਉਹ ਆਪਣੇ ਨਾਮ ਜਿਨ੍ਹਾਂ ਦਾ ਮਨ ਬਣੇ ਉਹ ਲਿਖਾ ਕੇ ਫੇਰ ਆਉਣ। ਤੇ ਸਾਧ ਸੰਗਤ ਇੱਦਾਂ ਕਰਦਿਆਂ ਕਰਦਿਆਂ ਕਈ ਬਚਪਨ ਲੰਘ ਗਿਆ, ਜਵਾਨੀ 'ਚ ਛਕਾਂਗੇ, ਜਵਾਨੀ ਲੰਘ ਗਈ ਬੁਢੇਪੇ ਛਕਾਂਗੇ। ਇੱਥੇ ਅੱਜ 60-60, 70-70 ਸਾਲ ਦੇ ਬਜ਼ੁਰਗ ਵੀ ਵਿੱਚ ਬੈਠੇ ਆ। ਛਕ ਲਓ ਅੰਮ੍ਰਿਤ, ਹੁਣ ਤੇ ਲੰਘ ਗਈ ਸਾਰੀ, ਹੁਣ ਗਾਂਹ ਜਾ ਕੇ ਛਕਾਂਗੇ। ਗਾਂ ਧਰਮਰਾਜ ਨੇ ਤੇਰੇ ਵਾਸਤੇ 5 ਪਿਆਰੇ ਨਹੀਂ ਉੱਥੇ ਰੱਖੇ। ਮੇਰੀ ਖਾਸ ਕਰਕੇ ਬਜ਼ੁਰਗਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਮਨ ਬਣਾਓ, ਸਿੰਘ ਸਜੋ, ਗੁਰੂ ਵਾਲੇ ਬਣੋ, ਵੱਧ ਚੜ ਕੇ ਆਪੋ ਆਪਣੇ ਨਾਮ ਪ੍ਰਬੰਧਕਾਂ ਕੋਲ ਦਰਜ ਕਰਾਓ, ਤਾਂ ਜੋ ਭਾਰੀ ਗਿਣਤੀ ਵਿੱਚ, ਭਾਰੀ ਤਾਦਾਦ ਵਿੱਚ ਅੰਮ੍ਰਿਤ ਸੰਚਾਰ ਹੋਵੇ ਤੇ ਪਤਾ ਲੱਗੇ ਕਿ ਸਾਡਾ ਸੱਚੇ ਪਾਤਸ਼ਾਹ ਨਾਲ ਪਿਆਰ ਆ, ਅਸੀਂ ਸਿੱਖੀ ਨਾਲ ਪਿਆਰ ਕਰਨੇ ਆ। ਅੱਜ ਸਮਾਂ ਇਸ ਗੱਲ ਦੀ ਮੰਗ ਕਰਦਾ, ਅਸੀਂ ਸਭ ਗੁਰੂ ਵਾਲੇ ਬਣੀਏ, ਨਹੀਂ ਤੇ ਅੱਜ ਕੋਈ ਗੁਰੂ ਗੋਬਿੰਦ ਸਿੰਘ ਬਣਿਆ, ਕੱਲ ਨੂੰ ਕੋਈ ਹੋਰ ਬਣੇਗਾ, ਪਰਸੋਂ ਕੋਈ ਹੋਰ ਬਣੇਗਾ, ਇੱਦਾਂ ਤੇ ਗੁਰਮੁਖੋ ਕੰਮ ਨੀ ਠੀਕ ਨਹੀਂ ਆਉਣਾ। ਕਮਲਜੀਤ ਸਿੰਘ ਇੱਕ ਸ਼ਹੀਦ ਹੋਇਆ ਤੇ ਅੱਗੇ ਤੋਂ ਮਾਵਾਂ ਨੂੰ ਆਪਣੇ ਪੁੱਤ ਹੱਥੀ ਨਾ ਤੋਰਨੇ ਪੈਣ। ਅਸੀਂ ਪਹਿਲਾਂ ਹੀ ਇੱਦਾਂ ਦਾ ਮਾਹੌਲ ਬਣਾ ਕੇ ਰੱਖੀਏ ਤਾਂ ਜੋ ਪੰਜਾਬ ਦਾ ਮਾਹੌਲ ਨਾ ਵਿਗੜੇ। ਬਹੁਤ ਥਾਵਾਂ ਉੱਤੇ ਇਹਨਾਂ ਦਿਨਾਂ 'ਚ ਬੇਨਤੀਆਂ ਕਰਦੇ ਰਹੇ ਹਾਂ, ਸ਼ਾਂਤੀ ਰੱਖੋ। ਜਥੇਬੰਦੀਆਂ ਸਾਰੀਆਂ ਕੰਮ ਕਰ ਰਹੀਆਂ ਨੇ, ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੀ ਉਡੀਕ ਕਰੋ, ਕਿਸੇ ਤਰ੍ਹਾਂ ਵੀ ਪੰਜਾਬ ਦੇ ਹਾਲਾਤ ਨਾ ਖਰਾਬ ਹੋਣ ਦਿਓ, ਕਿਉਂਕਿ ਮਾਵਾਂ ਨੇ ਆ ਉਸ ਸਮੇਂ ਦੇ ਸੰਨ 84 ਤੋਂ ਬਾਅਦ ਅੱਜ ਉਹ ਬੱਚੇ ਜਵਾਨ ਹੋਏ ਨੇ, ਅੱਜ ਉਹ ਬੱਚੇ ਸਾਧ ਸੰਗਤ ਜੀ 23-24-25-25 ਸਾਲਾਂ ਦੇ ਨੌਜਵਾਨ ਨੇ, ਤੇ ਸਾਡੀ ਸਿੱਖ ਨੌਜਵਾਨਾਂ ਉੱਤੇ ਹਮੇਸ਼ਾ ਹੀ ਇਹ ਕਦੇ ਕੋਈ ਸਮਾਂ ਆ ਗਿਆ, ਕਦੇ ਕੋਈ ਆ ਗਿਆ, ਤੇ ਹੁਣ ਮਰ ਦੀ ਕਿਰਪਾ ਨਾਲ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਬਰਾਤਾਂ ਚੜ੍ਹਦੀਆਂ ਨੇ। ਇਸ ਐਸਾ ਸਮਾਂ ਨਾ ਕਿਤੇ ਆ ਜਾਵੇ, ਜੇ ਅਸੀਂ ਗੁਰਮੁਖੋ ਅਸੀਂ ਨਾ ਖੁਦ ਨਾ ਸੁਧਰੇ ਤੇ ਅੱਜ ਏਕਾ ਕੱਲ ਨੂੰ ਕੋਈ ਹੋਰ ਪੈਦਾ ਹੋ ਜਾਏਗਾ, ਪਰਸੋਂ ਕੋਈ ਹੋਰ ਪੈਦਾ ਹੋ ਜਾਏਗਾ। ਇਸ ਕਰਕੇ ਅਸੀਂ ਹੀ ਆਪਣੇ ਘਰ ਨੂੰ ਬਚਾਈਏ, ਅਸੀਂ ਵਾੜ ਕਰੀਏ, ਅਸੀਂ ਖੁਦ ਗੁਰਸਿੱਖ ਬਣੀਏ, ਬਾਣੀ ਬਾਣੇ ਨਾਲ ਜੁੜੀਏ, ਤਾਂ ਜੋ ਸਾਧ ਸੰਗਤ ਗੁਰਮਤ ਦਾ ਪ੍ਰਚਾਰ ਹੋ ਸਕੇ ਤੇ ਗੁਰਸਿੱਖੀ ਦਾ ਪਸਾਰ ਹੋ ਸਕੇ, ਸਾਰੇ ਇਹਦੇ ਵਿੱਚ ਯੋਗਦਾਨ ਪਾਈਏ। ਸਾਰੀ ਸੰਗਤ ਨੂੰ ਬੇਨਤੀ ਆ, ਅੰਮ੍ਰਿਤ ਛਕੋ, ਨਾਮ ਲਿਖਾਓ, ਜਿਹੜੇ ਕਿਸੇ ਕਾਰਨ ਕਰਕੇ ਟੁੱਟ ਗਏ ਨੇ ਉਹ ਦੁਬਾਰਾ ਤਿਆਰੀ ਕਰੋ। ਕੱਲ ਨੂੰ ਬਹੁਤ ਬੇਨਤੀਆਂ ਆਪ ਜੀ ਦੇ ਚਰਨਾਂ 'ਚ ਕਰਾਂਗਾ। ਕੱਲ ਨੂੰ ਕਰੀਬਨ 9 ਵਜੇ ਤੋਂ ਲੈ ਕੇ 11-11:30 ਵਜੇ ਤੱਕ ਦੀਵਾਨ ਚੱਲੇਗਾ, ਵੱਧ ਚੜ ਕੇ ਪਹੁੰਚੋ। ਪਰਸੋਂ ਨੂੰ ਫਿਰ ਲਾਸਟ ਦੀਵਾਨ, ਇੱਕ ਦੀਵਾਨ ਵਧਾਇਆ ਗਿਆ, ਇਹ ਆਪ ਜੀ ਦੇ ਚਰਨਾਂ 'ਚ ਬੇਨਤੀ ਆ। ਵੱਧ ਚੜ ਕੇ ਸਮੇਂ ਨਾਲ ਪਹੁੰਚ ਕੇ ਹਾਜ਼ਰੀ ਭਰੋ ਤੇ ਸਾਰੀ ਸੰਗਤ ਨੇ ਜਿੰਨਾ ਚਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਹਨ ਉਹਨਾਂ ਚਿਰ ਕਿਸੇ ਨੇ ਜਾਣ ਦੀ ਖੇਚਲਾ ਨਹੀਂ ਕਰਨੀ। ਸੰਗਤ ਜੀ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅੱਗੇ ਜਾਣਗੇ, ਆਪਾਂ ਸਾਰੇ ਬਾਅਦ ਵਿੱਚ ਚੱਲਾਂਗੇ। ਪਿੱਛੇ ਪਿੱਛੇ ਜਾਣਾ ਆਪਾਂ ਪਹਿਲਾਂ ਨਹੀਂ ਜਾਣਾ ਜਿਨ੍ਹਾਂ ਦਾ ਪਿਆਰ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਉਹ ਗੁਰਮੁਖੋ ਪਹਿਲਾਂ ਉੱਠ ਕੇ ਨਾ ਜਾਣ ਤੁਹਾਨੂੰ ਪਤਾ ਹੀ ਆ ਫਰੀਦਕੋਟ ਤੁਹਾਡੇ ਨੇੜੇ ਆ ਉੱਥੇ ਦੀਵਾਨ ਲੱਗੇ ਸੀ ਪਿਛਲੇ ਤੋਂ ਪਿਛਲੇ ਸਾਲ ਉੱਥੇ ਪੰਜ ਪਿਆਰਿਆਂ ਵਿੱਚ ਲੱਗਿਆ ਹੋਇਆ ਇੱਕ ਸਿੰਘ ਸੀ ਜਦੋਂ ਏਦਾਂ ਬੇਨਤੀ ਕੀਤੀ ਗਈ ਨਾ ਵੀ ਉੱਠ ਕੇ ਨਹੀਂ ਜਾਣਾ ਉੱਠ ਕੇ ਨਹੀਂ ਜਾਣਾ ਤੇ ਪੰਜ ਪਿਆਰਿਆਂ ਵਿੱਚ ਲੱਗਿਆ ਹੋਇਆ ਸਿੰਘ ਸੀ ਇਹਨੂੰ ਹਾਰਟ ਅਟੈਕ ਆ ਗਿਆ ਹਾਰਟ ਅਟੈਕ ਯਾਨੀ ਕਿ ਦਿਲ ਦਾ ਦੌਰਾ ਪਿਆ ਉਹਨੂੰ ਐਸਾ ਤੇ ਉਹ ਜਾਨ ਨਿਕਲ ਰਹੀ ਸੀ ਨਾਲ ਦੇ ਸਾਥੀ ਕਹਿੰਦੇ ਚੱਲ ਚੱਲੀਏ ਕਹਿੰਦਾ ਨਹੀਂ ਅਰਦਾਸ ਹੋਏਗੀ ਮਹਾਰਾਜ ਜਾਣਗੇ ਮੈਂ ਫੇਰ ਜਾਣਾ ਉਹ ਗਿਆ ਨਹੀਂ ਜਾਨ ਨਿਕਲ ਗਈ ਪਰ ਉਹ ਗਿਆ ਨਹੀਂ ਗੁਰੂ ਸਾਹਿਬ ਨੂੰ ਛੱਡ ਕੇ ਮਹਾਰਾਜ ਆਪਣੇ ਨਿਜ ਅਸਥਾਨਾਂ ਵੱਲ ਚਲੇ ਗਏ ਉਹ ਵੀ ਸਦਾ ਵਾਸਤੇ ਸੱਚਖੰਡ ਵਿੱਚ ਚਲਿਆ ਗਿਆ ਉਹ ਕਹਿਣ ਲੱਗਾ ਮੈਂ ਗੁਰੂ ਸਾਹਿਬ ਤੋਂ ਪਹਿਲਾਂ ਨਹੀਂ ਉੱਠ ਕੇ ਜਾਣਾ ਏਦਾਂ ਦੇ ਵੀ ਪਿਆਰ ਵਾਲੇ ਸਿੱਖ ਹੈਗੇ ਦੋ ਸਾਲ ਪਹਿਲਾਂ ਪੰਜ ਗਰਾਈਆਂ ਨਗਰ ਦਾ ਸਿੰਘ ਸੀ ਪੰਜ ਗਰਾਈਆਂ ਪਿੰਡ ਦਾ ਤੇ ਤੁਹਾਡੇ ਇਲਾਕੇ ਦਾ ਸਿੰਘ ਸੀ ਉਹ ਪੰਜ ਗਰਾਈਆਂ ਪਿੰਡ ਦਾ ਭਾਈ ਮੱਖਣ ਸਿੰਘ ਉਹ ਚਲਿਆ ਗਿਆ ਸਦਾ ਵਾਸਤੇ ਪਰ ਗੁਰੂ ਸਾਹਿਬ ਨੂੰ ਛੱਡ ਕੇ ਨਹੀਂ ਗਿਆ ਜਿਨ੍ਹਾਂ ਦਾ ਪਿਆਰ ਹੁੰਦਾ ਉਹ ਬੇਨਤੀ ਜ਼ਰੂਰ ਪ੍ਰਵਾਨ ਕਰਦੇ ਨੇ ਗੁਰੂ ਸਾਹਿਬ ਜੀ ਜਾਣਗੇ ਸਾਰੀ ਸੰਗਤ ਨੇ ਬਾਅਦ ਵਿੱਚ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ